ਆਪਾਂ ਮੇਲੇ ਨੂੰ ਆਪਾਂ ਉੱਥੇ ਨਹੀਂ ਤੁਹਾਡੇ ਵਾਸਤੇ ਲੈ ਕੇ ਆਉਂਦਾ। ਸੋ ਦੇਖਦੇ ਹਾਂ ਇਸ ਸਾਲ ਕੀ ਹੁੰਦਾ ਵੀ ਨਾਗਰਾ ਫਾਲ ਦਾ ਮੇਲਾ ਜਿਹੜਾ ਹੈਗਾ ਆ ਉਹ ਆਪਾਂ ਕਰਾਵਾਂਗੇ ਨਹੀਂ ਕਰਾਵਾਂਗੇ, ਡਿਪੈਂਡ ਕਰਦਾ ਕੀ ਕੁਛ ਚੱਲ ਰਿਹਾ ਇਸ ਦੁਨੀਆ ਦੇ ਵਿੱਚ, ਕਿਹੜੇ ਕਿਹੜੇ ਵੈਰੀਐਂਟ ਆ ਰਹੇ ਨੇ ਜਾਂ ਕੀ ਕੁਛ ਹੋ ਰਿਹਾ ਹੈਗਾ। ਸੋ ਤੁਸੀਂ ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ। ਮੈਨੂੰ ਪਤਾ ਵੀਕਐਂਡ 'ਤੇ ਪਹਿਲਾਂ ਇੱਥੇ ਗੀਤ ਸੰਗੀਤ ਹੀ ਚੱਲਦਾ ਸੀਗਾ ਅਤੇ ਹੁਣ ਤੁਹਾਡੇ ਵਾਸਤੇ ਇੱਥੇ ਜਿਹੜਾ ਮੈਂ ਬੈਠ ਜਾਣਾ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ, ਪਰ ਹੁਣ ਜਿਹੜਾ ਹੈਗਾ ਆ ਇਸ ਵੇਲੇ 7:45 ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ, 7:45 ਤੋਂ ਲੈ ਕੇ 9 ਵਜੇ ਤੱਕ। ਪਰ ਫਿਰ ਆਪਾਂ ਰੈਗੂਲਰ 7 ਤੋਂ 9 ਹੋ ਜਾਵਾਂਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਇਹ ਪਲੇਟਫਾਰਮ ਹੈਗਾ, ਤੁਸੀਂ ਬੜਾ ਰਿਸਪੋਂਸ ਦਿੱਤਾ ਪਹਿਲੇ ਦਿਨਾਂ ਦੇ ਵਿੱਚ ਅਤੇ ਹੁਣ ਵੀ ਰਿਸਪੋਂਸ ਇਸੇ ਹੀ ਤਰ੍ਹਾਂ ਦਿਓ। ਜਿੱਥੇ ਮੈਂ ਅਕਵਾਕ ਸਿੰਘ ਭੱਟੀ ਸਾਹਿਬ ਨਾਲ ਗੱਲਬਾਤ ਕਰੀ ਉੱਥੇ ਨਾਲ ਦੀ ਨਾਲ ਜਸਵਿੰਦਰ ਯਾਹ ਜੀ ਖਬਰਾਂ ਲੈ ਕੇ ਆਉਂਦੇ ਆ ਵਿਰਾਸਤ ਟੀਵੀ 'ਤੇ, ਟਰੱਕਿੰਗ ਟੂਡੇ ਟੀਵੀ 'ਤੇ। ਸੋ ਜਿਹੜੇ ਤੁਹਾਡੇ ਕੋਲ ਡਿਵਾਈਸਿਸ ਹਨ ਉਹਦੇ ਉੱਪਰ ਚੈਨਲ ਦੇਖ ਸਕਦੇ ਹੋ ਵਿਰਾਸਤ ਟੀਵੀ ਅਤੇ ਨਾਲ ਦੀ ਨਾਲ ਵਿਰਾਸਤ ਟੀਵੀ ਦੇ ਨਾਲ ਤੁਸੀਂ ਟਰੱਕਿੰਗ ਟੂਡੇ ਟੀਵੀ। ਇੱਕ ਚੈਨਲ 'ਤੇ ਮਿਊਜ਼ਿਕ ਚੱਲੇਗਾ ਅਤੇ ਗੀਤ ਧਾਰਮਿਕ ਪ੍ਰੋਗਰਾਮ ਹੋਣਗੇ ਅਤੇ ਇੱਕ ਚੈਨਲ ਦੇ ਉੱਪਰ 24/7 ਖਬਰਾਂ ਹੀ ਹੋਣਗੀਆਂ। ਖਬਰਾਂ ਦੇ ਨਾਲ ਨਾਲ ਜੋ ਕੁਝ ਲਾਈਵ ਆਨ ਲੋਕੇਸ਼ਨ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਲਾਈਵ ਆਨ ਲੋਕੇਸ਼ਨ ਪੇਸ਼ ਕਰਨ ਦੀ ਵੱਖ ਵੱਖ ਪ੍ਰੋਗਰਾਮ। ਸੋ 770 'ਤੇ ਆਪਾਂ ਕਾਫੀ ਲੰਬੇ ਸਮੇਂ ਬਾਅਦ ਆਪਾਂ ਜਿੱਥੇ ਗੱਲਬਾਤ ਕੀਤੀ ਆ, ਆਪਾਂ ਬੜੀ ਜਲਦੀ ਜਸਵਿੰਦਰ ਯਾਦ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਅਤੇ ਅਕਵਾਕ ਸਿੰਘ ਭੱਟੀ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ। ਸੋ ਮੈਂ ਕੋਸ਼ਿਸ਼ ਕਰਦਾ ਵੀ ਜਸਵਿੰਦਰ ਯਾਦ ਦੇ ਨਾਲ ਲਾਈਨ ਮਿਲਾਉਣ ਦੀ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਨੂੰ ਏਅਰ 'ਤੇ ਆਪਾਂ ਲੈ ਕੇ ਆਵਾਂਗੇ ਜ਼ਰੂਰ। ਇਸ ਦੇ ਨਾਲ ਨਾਲ ਮੈਂ ਸਪੋਂਸਰ ਵੀਰਾਂ ਭੈਣਾਂ ਧੰਨਵਾਦ ਕਰਦਾ, ਮੇਰੇ ਵੀਰ ਮਾਲਵਾ ਵੈਲਡੇ ਤੋਂ ਬਲਜੀਤ ਪੁਰਬਾ ਜੀ 'ਤੇ ਪ੍ਰੋਗਰਾਮ ਸੁਣਦੇ ਹਨ, 180 ਐਡਵਾਂਸ ਬੁਲਵਰਡ 'ਤੇ ਹਨ, ਮਿਗ ਅਤੇ ਗਲੂਮਨੋ ਵੈਲੀ ਲੋਡ ਪੈ ਜਾਵੇ 905-453-6006 'ਤੇ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਪ੍ਰੋਗਰਾਮ ਕਿਸ ਤਰ੍ਹਾਂ ਦਾ ਚੱਲ ਰਿਹਾ ਕਾਰ ਵਿੱਚ ਸੁਣ ਕੇ ਦੱਸਣਾ ਜ਼ਰੂਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ, ਕਿੱਦਾਂ ਦੀ ਆਡੀਓ ਆ ਰਹੀ ਹੈਗੀ ਆ। ਸੋ ਕਾਫੀ ਦੇਰ ਬਾਅਦ ਇਸ ਸਟੂਡੀਓ ਵਿੱਚ ਬੈਠੇ ਹਾਂ, ਸੋ ਕੌਨਸੋਲ ਵੀ ਉਹੀ ਆ, ਜਗ੍ਹਾ ਵੀ ਉਹੀ ਆ, ਪਰ ਜਿਹੜਾ ਕੰਪਿਊਟਰ ਹੈ ਉਹ ਕਈ ਵਾਰੀ ਵਰਤਣਾ ਔਖਾ ਹੋ ਜਾਂਦਾ, ਪਰ ਸੌਖਾ ਹੋ ਜਾਣਾ ਬੜੀ ਜਲਦੀ। ਪਰ ਅਗਲੇ ਹਫ਼ਤੇ ਨੂੰ ਆਪਾਂ ਆਪਣੇ ਸਟੂਡੀਓ ਤੋਂ ਪ੍ਰੋਗਰਾਮ ਪੇਸ਼ ਕਰਾਂਗੇ ਜਿੱਥੇ ਵੀਡੀਓ ਦੇ ਨਾਲ ਨਾਲ ਆਡੀਓ ਵੀ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਜੇ ਮੈਂ ਗੱਲਬਾਤ ਕਰਾਂ ਰੀਅਲ ਸਟੇਟ ਦੀ ਦੁਨੀਆ ਵਿੱਚ, ਹਰਪ੍ਰੀਤ ਢਿੱਲੋਂ ਨੇ ਪ੍ਰੋਗਰਾਮ ਸਪੋਂਸਰ ਕੀਤਾ, ਬ੍ਰੋਕਨ ਰੀਮੈਕਸ ਰਿਐਲਟੀ ਦੀਆਂ ਸਰਵਿਸ ਕਰਦੇ 416-268-6613 ਨੰਬਰ ਆ, ਅਤੇ ਕਾਫੀ ਵੱਡੀ ਟਰਾਂਸਪੋਰਟੇਸ਼ਨ ਦੀ ਕੰਪਨੀ ਹੈਗੀ ਆ ਸਟਾਰਗੇਟ ਲੋਜੈਸਟਿਕ, ਗਰਲਾਟ ਸਹੋਤਾ, ਹੈਪੀ ਸਹੋਤਾ ਅਤੇ ਸਰਵਜੀਤ ਸਹੋਤਾ, ਦਵਿੰਦਰ ਸਹੋਤਾ ਜੀ ਇਸ ਕੰਪਨੀ ਨੂੰ ਬੜੀ ਮਿਹਨਤ ਨਾਲ ਚਲਾਉਂਦੇ ਹਨ, ਅਤੇ 905-564-9992 ਨੰਬਰ ਹੈਗਾ। ਅਤੇ ਮੇਰੇ ਨਾਲ ਇਸ ਵੇਲੇ ਜਸਵਿੰਦਰ ਯਾਹ ਜੀ ਲਾਈਨ 'ਤੇ ਜੁੜ ਗਏ ਹਨ। ਜਸਵਿੰਦਰ ਜੀ ਆਵਾਜ਼ ਸੁਣ ਰਹੀ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ, ਤੁਹਾਡੀ ਆਵਾਜ਼ ਮੈਨੂੰ ਬਹੁਤ ਘੱਟ ਸੁਣ ਰਹੀ ਹੈਗੀ ਆ, ਸੋ ਮਾੜੀ ਆ ਉੱਚੀ ਬੋਲਣ ਦੀ ਕੋਸ਼ਿਸ਼ ਕਰਿਓ। ਹਾਂਜੀ, ਆ ਗਏ, ਠੀਕ ਹੈ। ਹੋਰ ਸੁਣਾਓ। ਸੋ ਪਹਿਲੀ ਵਾਰੀ ਮੇਰੇ ਵੀਰ ਜਸਵਿੰਦਰ ਯਾਦ ਜੀ ਪ੍ਰੋਗਰਾਮ ਲੈ ਕੇ ਆਏ ਆ ਤੁਹਾਡੇ ਵਾਸਤੇ। ਸੋ ਸਾਡੀ ਆਪਣੀ ਇੱਕ ਟੀਮ ਹੈਗੀ ਆ ਜਿਹੜੀ ਵਿਰਾਸਤ ਟੀਵੀ ਅਤੇ ਟਰੱਕਿੰਗ ਟੂਡੇ ਟੀਵੀ 'ਤੇ ਇਹ ਕੰਮ ਕਰਦੇ ਆ, ਪਰ ਰਲ ਮਿਲ ਕੇ ਇਸ ਪਲੇਟਫਾਰਮ ਨੂੰ ਚਲਾਉਂਦੇ ਹਾਂ। ਸੋ ਹੁਣ ਲੋਕਲ ਜੀ ਟੀ ਏ ਦੇ ਏਰੀਏ ਵਿੱਚ 770 AM ਡਾਇਲ 'ਤੇ ਤੁਸੀਂ ਸਾਨੂੰ ਸੁਣ ਰਹੇ ਹੋ। ਸਵੇਰੇ 7:45 ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਚੱਲਣਾ, ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰੋਗਰਾਮ ਤੁਹਾਡੇ ਵਾਸਤੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਲੈ ਕੇ ਆਇਆ ਕਰਾਂਗੇ, ਜਿੱਥੇ ਜਸਵਿੰਦਰ ਯਾਹ ਜੀ ਵਿਊ ਪੁਆਇੰਟ ਪ੍ਰੋਗਰਾਮ ਲੈ ਕੇ ਆਉਂਦੇ ਹਨ, ਖਬਰਾਂ ਲੈ ਕੇ ਆਉਂਦੇ ਹਨ, ਉਸ ਦੇ ਨਾਲ ਵਿਰਾਸਤ ਟੀਵੀ ਅਤੇ ਟਰੱਕਿੰਗ ਟੂਡੇ ਟੀਵੀ 'ਤੇ ਹੁਣ ਸ਼ਨੀਵਾਰ ਸਵੇਰ ਨੂੰ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਇਆ ਕਰਨਗੇ ਇਸੇ ਹੀ ਚੈਨਲ 'ਤੇ। ਮੈਂ ਜਸਵਿੰਦਰ ਯਾਹ ਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ।
ਜੀ ਬਿਲਕੁਲ ਜੀ, ਬੜੀ ਖੁਸ਼ ਨਸੀਬ ਹਾਂ ਕਿ ਇਹਨਾਂ ਦੇ ਸਾਡੇ ਸਰੋਤਿਆਂ ਦੇ ਤੁਸੀਂ ਰੂਬਰੂ ਕੀਤਾ, ਮੈਂ ਆਪਣੀ ਆਵਾਜ਼ ਦੇ ਨਾਲ ਸਾਂਝ ਪਾਉਣ ਜਾ ਰਿਹਾ। ਬਿਲਕੁਲ ਨਵੇਂ ਸਰੋਤੇ ਮੇਰੇ ਲਈ, ਚਾਹੇ ਤੁਸੀਂ ਬਹੁਤ ਪੁਰਾਣੇ ਇੱਕ ਦਹਾਕੇ ਤੋਂ ਇਹਨਾਂ ਸਰੋਤਿਆਂ ਦੇ ਰੂਬਰੂ ਹੁੰਦੇ ਹੋ ਆਪਣੀ ਆਵਾਜ਼ ਦੇ ਰਾਹੀਂ ਤੇ ਆਉਣ ਵਾਲੇ ਦਿਨਾਂ ਦੇ ਰਾਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਸਵੀਰਾਂ ਦੀ ਸਾਂਝ ਆਉਣ ਵਾਲੇ ਦਿਨਾਂ ਵਿੱਚ ਅਸੀਂ ਰੂਬਰੂ ਹੋਣ ਦੀ ਸਾਂਝ ਵੀ ਪਾਵਾਂਗੇ। ਪਰ ਫਿਲਹਾਲ ਇੱਕ ਵਾਰੀ ਅਸੀਂ ਇੱਕ ਆਵਾਜ਼ ਦੀ ਸਾਂਝ ਪਾ ਰਹੇ ਹਾਂ ਤੇ ਆਵਾਜ਼ਾਂ ਦੀ ਸਾਂਝ ਸਭ ਤੋਂ ਗੂੜੀ ਤੇ ਸਭ ਤੋਂ ਮਿੱਠੀ ਹੁੰਦੀ ਹੈ ਕਿਉਂਕਿ ਤਸਵੀਰਾਂ ਕਈ ਵਾਰੀ ਤਸਵੀਰਾਂ ਵਿਸਰ ਜਾਂਦੀਆਂ ਨੇ ਪਰ ਆਵਾਜ਼ਾਂ ਤੁਹਾਡੇ ਹਿਰਦਿਆਂ ਦੇ ਵਿੱਚ ਜਾਂ ਤੁਹਾਡੇ ਕੰਨਾਂ ਦੇ ਵਿੱਚ ਗੂੰਜਦੀਆਂ ਰਹਿੰਦੀਆਂ ਨੇ ਤੇ ਇਸ ਤਰ੍ਹਾਂ ਦੇ ਦਰਸ਼ਕਾਂ ਦੇ ਨਾਲ ਇਸ ਤਰ੍ਹਾਂ ਦੇ ਸਰੋਤਿਆਂ ਦੇ ਨਾਲ ਆਵਾਜ਼ਾਂ ਦੀ ਸਾਂਝ ਪਾਉਣ ਦਾ ਸਬੱਬ ਮਿਲਿਆ। ਇਸ ਲਈ ਮੈਂ ਸਮੁੱਚੀ ਟੀਮ ਦਾ ਵਿਰਾਸਤ ਮੀਡੀਆ ਦੀ ਟੀਮ ਦਾ ਖਾਸ ਕਰਕੇ ਸਾਡੇ ਵੱਡੇ ਵੀਰ ਬਜਿੰਦਰ ਟੱਬਰ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜੀ।
ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਰੱਬ ਵਰਗੇ ਸਰੋਤੇ ਮੈਨੂੰ ਮਿਲਦੇ ਹਨ, ਦਰਸ਼ਕ ਮਿਲਦੇ ਹਨ। ਸੋ ਜਦੋਂ ਕਿਰਨਾਂ ਮਿਲ ਜਾਂਦੀਆਂ ਇੱਕ ਦੂਸਰੇ ਦੀਆਂ, ਸਮਝਣ ਲੱਗ ਪੈਂਦੇ ਹਾਂ। ਸੋ ਬੜਾ ਥੋੜ੍ਹਾ ਟਾਈਮ ਹੋਇਆ ਹਜੇ ਸਾਨੂੰ ਟੀ ਵੀ 'ਤੇ ਗੱਲਬਾਤ ਕਰਨ ਦਾ, ਪਰਸਨਲੀ ਹਜੇ ਮਿਲੇ ਨਹੀਂ, ਥਰੂ ਵੀਡੀਓ ਕਾਲ ਜਾਂ ਥਰੂ ਟੀ ਵੀ ਹੀ ਮਿਲਦੇ ਹਾਂ ਜਾਂ ਆਡੀਓ ਕਾਲ ਥਰੂ ਮਿਲੀਦਾ। ਸੋ ਮਿਲ ਕੇ ਹੋਰ ਦਿਲ ਨੇੜੇ ਹੋ ਜਾਣਗੇ। ਸੋ ਰੱਬ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਮਿੱਤਰਾਂ ਦੋਸਤਾਂ ਨੂੰ। ਸੋ ਬਹੁਤ ਕੁਝ ਲੈ ਕੇ ਆਇਆ ਕਰਾਂਗੇ ਵਿਰਾਸਤ ਟੀ ਵੀ 'ਤੇ, ਟਰੈਕਿੰਗ ਟੂਡੇ ਟੀ ਵੀ 'ਤੇ, ਜਿੱਥੇ ਟਰਾਂਸਪੋਰਟੇਸ਼ਨ ਦੁਨੀਆ ਵਿੱਚ ਬਹੁਤ ਕੁਝ ਹੋ ਰਿਹਾ। ਦਿਨ ਪਰ ਦਿਨ ਜਿਹੜੇ ਡਰਾਈਵਰ ਆ ਉਹਨਾਂ ਦਾ ਕੰਮ ਔਖਾ ਹੋ ਰਿਹਾ, ਅਤੇ ਦੇਖਿਆ ਜਾਵੇ ਲੋਜਿਸਟਿਕ ਦਾ ਹੀ ਕੰਮ ਔਖਾ ਹੋ ਰਿਹਾ, ਜਿੱਥੇ ਫਿਊਲ ਪ੍ਰਾਈਸਿਸ ਵੱਧ ਗਈਆਂ ਹਨ ਅਤੇ ਓਨਰ ਆਪਰੇਟਰ ਵੀ ਕੀ ਕਰਨ, ਅਤੇ ਟਰੱਕ ਕੰਪਨੀਆਂ ਚਲਾਉਣ ਵਾਲੇ ਵੀ ਕੀ ਕਰਨ, ਅਤੇ ਉਹਦੇ ਡਰਾਈਵਰਾਂ ਵਾਸਤੇ ਕਾਫ਼ੀ ਔਖਾ ਹੋ ਜਾਂਦਾ, ਪਰਿਵਾਰਾਂ ਤੋਂ ਦੂਰ ਰਹਿਣਾ ਪੈਂਦਾ। ਸੋ ਜੇ ਆਪਾਂ ਟਰੈਕਿੰਗ ਟੂਡੇ ਟੀ ਵੀ ਦੀ ਗੱਲਬਾਤ ਕਰੀਏ, ਉਸ ਚੈਨਲ ਦੇ ਉੱਪਰ ਆਪਾਂ ਕਾਫ਼ੀ ਸਾਰੀਆਂ ਖਬਰਾਂ ਲੈ ਕੇ ਆਇਆ ਕਰਨਗੇ। ਇੱਥੇ ਹੁਣ 770 AM ਡਾਇਲ 'ਤੇ GTA ਦੇ ਏਰੀਏ ਵਿੱਚ ਚੱਲਦਾ, ਤੁਸੀਂ ਸੁਣ ਰਹੇ ਬਲਜਿੰਦਰ ਸਿੰਘ ਤੰਬੜ ਦੀ ਆਵਾਜ਼। ਤੁਹਾਡਾ ਰਿਸਪੋਂਸ ਆ ਰਿਹਾ, ਰਿਸਪੋਂਸ ਦੇਣ ਦਾ ਬਹੁਤ ਬਹੁਤ ਧੰਨਵਾਦ। ਇਸ ਵੇਲੇ ਜਸਵਿੰਦਰ ਯਾਹ ਜੀ ਨਾਲ ਸਾਡੀ ਗੱਲਬਾਤ ਚੱਲੇਗੀ। ਜਸਵਿੰਦਰ ਜੀ, ਸੋ ਕੀ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ, ਕਿਉਂਕਿ ਇਲੈਕਸ਼ਨਸ ਜਿਹੜੀਆਂ ਦਾ ਦੌਰ ਆ, ਅਤੇ ਇਸ ਵੇਲੇ ਕਿਹੜੀ ਖਬਰ ਦੀ ਸਾਂਝ ਪਾਉਣਾ ਚਾਹੁੰਦੇ ਹੋ?
ਪੰਜਾਬ ਦਾ ਮੌਸਮ ਚਾਹੇ ਬਿਲਕੁਲ ਸਰਦ ਹੋ ਚੁੱਕਿਆ, ਪੰਜਾਬ ਦੇ ਮੌਸਮ ਦੀ ਜੇਕਰ ਅਸੀਂ ਗੱਲ ਕਰਦੇ ਹਾਂ, ਕੁਦਰਤੀ ਮੌਸਮ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਚਾਹੇ ਠੰਡਕ ਮਹਿਸੂਸ ਹੋ ਰਹੀ ਹੈ, ਪਿਛਲੇ ਇੱਕ ਦੋ ਦਿਨਾਂ ਤੋਂ ਧੁੰਦ ਵੀ ਬਹੁਤ ਜ਼ਿਆਦਾ ਪੈ ਰਹੀ ਹੈ, ਜਿਹਦੇ ਕਰਕੇ ਵਿਜੀਬਿਲਟੀ ਦੇਖਣ ਦੇ ਵਿੱਚ ਵੀ ਸਮੱਸਿਆ ਆ ਰਹੀ ਹੈ। ਤਾਂ ਕਿਤੇ ਕਿਤੇ ਰੱਬ ਦੀ ਮਿਹਰ ਹੈ ਹਾਲੇ, ਪਰ ਕਿਤੇ ਨਾ ਕਿਤੇ ਟਾਵੇਂ ਐਕਸੀਡੈਂਟ ਵੀ ਸੜਕਾਂ ਦੇ ਉੱਤੇ ਹੁੰਦੇ ਨੇ, ਚਾਹੇ ਉਹ ਰੂਲ ਕਹਿ ਲਓ, ਸੜਕਾਂ ਦੇ ਨਿਯਮ ਕਹਿ ਲਓ, ਉਹਨੂੰ ਲੋਕ ਫੋਲੋ ਨਹੀਂ ਕਰਦੇ, ਜਾਂ ਇੱਦਾਂ ਕਹਿ ਲਈਏ ਕਿ ਕਿਤੇ ਨਾ ਕਿਤੇ ਬੜੀ ਧੁੰਦ ਹੈ, ਧੁੰਦ ਕਰਕੇ ਵੀ ਇਹ ਸਮੱਸਿਆ ਸਾਨੂੰ ਪੇਸ਼ ਆ ਰਹੀ ਹੈ। ਪਰ ਦੂਜੇ ਪਾਸੇ ਜਦੋਂ ਅਸੀਂ ਪੰਜਾਬ ਦੇ ਸਿਆਸੀ ਮਾਹੌਲ ਦੀ ਗੱਲ ਕਰਦੇ ਹਾਂ, ਤਾਂ ਉਹਦਾ ਪਾਰਾ ਦਿਨ ਪਰ ਦਿਨ ਉੱਤੇ ਜਾ ਰਿਹਾ ਹੈ, ਉਹਦੇ ਪਾਰੇ ਵਿੱਚ ਨਿੱਤ ਹੀ ਜਿਹੜਾ ਟੈਂਪਰੇਚਰ ਆ ਉਹ ਵਧਿਆ ਹੋਇਆ ਹੀ ਨੋਟ ਕੀਤਾ ਜਾਂਦਾ ਹੈ। ਲਗਭਗ ਕੁਝ ਕੁ ਦਿਨਾਂ ਤੱਕ ਚੋਣ ਜਾਬਤਾ ਲੱਗਣ ਦੇ ਆਸਾਰ ਪੰਜਾਬ ਦੇ ਵਿੱਚ ਬਣ ਗਏ ਨੇ ਕਿ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਜਾਵੇਗਾ, ਪਰ ਉਸ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਪੱਬਾਂ ਭਾਰ ਨੇ। ਸੁਖਬੀਰ ਬਾਦਲ ਜਿਨ੍ਹਾਂ ਦੇ ਲਗਭਗ 5 ਤੋਂ 10 ਉਮੀਦਵਾਰੀ ਰਹਿ ਗਏ ਨੇ ਅਨਾਊਂਸ ਕਰਨ ਵਾਲੇ, ਉਹਨਾਂ ਨੇ ਸਾਰੇ ਅਨਾਊਂਸ ਕਰ ਦਿੱਤੇ ਨੇ ਤੇ ਉਹ ਹਰ ਇੱਕ ਇਲਾਕੇ ਦਾ ਦੌਰਾ ਕਰ ਰਹੇ ਨੇ। ਦੌਰਾ ਕਰਦੇ ਹੋਏ ਉਹ ਬਿਆਨਬਾਜ਼ੀ ਵੀ ਕਰਦੇ ਨੇ। ਪਹਿਲਾਂ ਆਪਾਂ ਥੋੜੀ ਭੂਮਿਕਾ ਵਿੱਚ ਗੱਲ ਕਰ ਲਈਏ ਕਿਉਂਕਿ ਅਸੀਂ ਆਪਣੇ ਸਰੋਤਿਆਂ ਨਾਲ ਨਵੀਂ ਨਵੀਂ ਸਾਂਝ ਪਾ ਰਹੇ ਹਾਂ। ਦੂਸਰੇ ਪਾਸੇ ਕੇਜਰੀਵਾਲ ਸਾਹਿਬ ਵੀ ਕਦੇ 2 ਦਿਨਾਂ ਦੀ, ਕਦੇ 1 ਦਿਨਾਂ ਦੀ ਰੈਲੀ ਜਾਂ ਦੌਰਾ ਪੰਜਾਬ ਦਾ ਕਰਦੇ ਰਹਿੰਦੇ ਨੇ, ਤੇ ਪਹਿਲੀ ਗਰੰਟੀ ਤੋਂ ਲੈ ਕੇ ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ ਗਰੰਟੀ ਤੱਕ ਉਹ ਗਰੰਟੀਆਂ ਦੇ ਚੁੱਕੇ ਨੇ, ਪਰ ਹਾਲੇ ਉਹਨਾਂ ਨੇ ਕੋਈ ਇੱਦਾਂ ਦਾ ਫੇਸ ਨਹੀਂ ਦਿੱਤਾ ਜਿਹਨੂੰ ਅਸੀਂ ਮੁੱਖ ਮੰਤਰੀ ਸਾਹਮਣੇ ਰੱਖ ਕੇ ਵੋਟਾਂ ਪਾ ਸਕੀਏ। ਕਾਂਗਰਸ ਦੀ ਸਥਿਤੀ ਬਿਲਕੁਲ ਇਸ ਤੋਂ ਉਲਟ ਬਣੀ ਹੋਈ ਹੈ। ਕਾਂਗਰਸ ਪਾਰਟੀ ਵਿੱਚ ਇੰਨੇ ਫੇਸ ਨੇ ਕਿ ਉਹ ਆਪਸ ਵਿੱਚ ਹੀ ਇਸ ਗੱਲ ਨੂੰ ਲੈ ਕੇ ਸ਼ਤਰੋਮੁਖੀ ਹੋ ਰਹੇ ਨੇ ਕਿ ਮੈਂ ਫੇਸ ਬਣਨਾ। ਉਹ ਫੇਸ ਨੂੰ ਲੈ ਕੇ ਹੀ ਬਹੁਤ ਕੁਝ ਫੇਸ ਕਰ ਰਹੇ ਨੇ। ਤਾਂ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਬਣੀਆਂ ਹੋਈਆਂ, ਇਹਦੇ ਵਿੱਚ ਜਿਹੜੀ ਨਵੀਂ ਨਵੀਂ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਭਾਜਪਾ ਦੇ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ, ਜਿਹੜੇ ਪੰਜਾਬ ਦੇ ਵਿੱਚ ਭਾਜਪਾ ਦੇ ਇੰਚਾਰਜ ਵੀ ਲਾਏ ਹੋਏ ਨੇ, ਉਹਨਾਂ ਨੂੰ ਮਿਲ ਕੇ ਆਏ ਨੇ
ਜੀ।
ਉਹਨਾਂ ਨੂੰ ਮਿਲ ਕੇ ਉਹਨਾਂ ਨੇ ਜਿਹੜੀ ਨਵੀਂ ਇੱਕ ਘੋਸ਼ਣਾ ਕੀਤੀ ਹੈ ਉਹ ਇਹ ਕੀਤੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਭਾਜਪਾ ਦੇ ਨਾਲ ਗੱਠਜੋੜ ਦੇ ਰੂਪ ਵਿੱਚ ਇਹ ਇਲੈਕਸ਼ਨ ਲੜਾਂਗੇ। ਚਾਹੇ ਇਹ ਗੱਲ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਪੁਰਾਣੀ ਲੱਗਦੀ ਹੋਊਗੀ, ਪਰ ਨਵੀਂ ਇਹਦੇ ਵਿੱਚ ਇਹ ਹੈ ਕਿ ਹੁਣ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਰਸਮੀ ਐਲਾਨ ਕਰ ਦਿੱਤਾ। ਚਾਹੇ ਅੰਦਰ ਖਾਤੇ ਘੁਸਰ ਮੁਸਰ ਤਾਂ ਬਹੁਤ ਚਿਰ ਦੀ ਚੱਲੀ ਜਾਂਦੀ ਸੀ, ਪਰ ਹੁਣ ਪੱਕ ਥੱਕ ਹੋਣ ਜਾ ਰਹੀ ਹੈ। ਸਾਡੇ ਦਰਸ਼ਕਾਂ ਨੂੰ ਇਹ ਪਤਾ ਹੋਊਗਾ ਕਿ ਰਿੰਗ ਸੈਰਮਨੀ ਹੋਈ ਸੀ, ਅਸੀਂ ਇਹ ਦੱਸ ਦਿੰਦੇ ਹਾਂ ਕਿ ਵਿਆਹ ਦੀ ਤਰੀਕ ਵੀ ਵੱਧ ਗਈ ਹੈ। ਹੁਣ ਹੁਣ ਗੱਠਜੋੜ ਬਣ ਚੱਲਿਆ। ਹੁਣ ਇਹ ਗੱਠਜੋੜ ਮੀਡੀਆ ਦੇ ਸਾਹਮਣੇ ਵੀ ਅਨਾਊਂਸ ਹੋ ਗਿਆ, ਜਿਹਨੂੰ ਐਂ ਕਹਿ ਦਈਏ ਕਿ ਮੋਹਰ ਵੀ ਭਾਜਪਾ ਨੇ ਲਾ ਦਿੱਤੀ ਹੈ। ਇਸ ਮੋਹਰ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਅਸੀਂ ਕੋਈ ਸੀਟਾਂ ਖਾਤਰ ਇਕੱਠੇ ਨਹੀਂ ਹੋਏ, ਅਸੀਂ ਪੰਜਾਬ ਦੇ ਭਲੇ ਖਾਤਰ ਇਕੱਠੇ ਹੋਏ ਹਾਂ। ਜਿੱਥੇ ਜਿੱਥੇ ਸਾਨੂੰ ਇਹ ਲੱਗੂਗਾ ਕਿ ਚੰਗਾ ਉਮੀਦਵਾਰ ਆ, ਚਾਹੇ ਉਹ ਭਾਜਪਾ ਦਾ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਮੇਰੀ ਪੰਜਾਬ ਲੋਕ ਕਾਂਗਰਸ ਦਾ, ਅਸੀਂ ਉੱਥੇ ਉੱਥੇ ਉਸ ਉਮੀਦਵਾਰ ਨੂੰ ਹੀ ਸੀਟ ਦੇਵਾਂਗੇ। ਮੈਂ ਇਹਦੇ ਉੱਤੇ ਟਿੱਪਣੀ ਕਰਨੀ ਪਸੰਦ ਕਰੂੰਗਾ। ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ ਤਾਂ ਤੁਸੀਂ 9.5 ਸਾਲ ਸਿਆਸਤ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠੇ ਰਹੇ ਹੋ
ਜੀ।
ਪਹਿਲੇ 5 ਸਾਲ ਤੁਸੀਂ ਬਿਲਕੁਲ ਭਲੇ ਵਾਲੀਆਂ ਕੁਝ ਗੱਲਾਂ ਕੀਤੀਆਂ ਵੀ ਜਿਨ੍ਹਾਂ ਨੂੰ ਲੈ ਕੇ ਜਾਂ ਜਿਨ੍ਹਾਂ ਨੂੰ ਮੂਹਰੇ ਰੱਖ ਕੇ ਤੁਹਾਨੂੰ ਅਗਲੇ 5 ਸਾਲ ਮੌਕਾ ਵੀ ਦਿੱਤਾ ਗਿਆ। ਅਗਲੇ 5 ਸਾਲਾਂ ਵਿੱਚੋਂ ਚਾਹੇ 4.5 ਸਾਲਾਂ ਬਾਅਦ ਤੁਹਾਡੇ ਤੋਂ ਕੁਰਸੀ ਉਹ ਲੈ ਲਈ ਗਈ ਤੇ ਹੁਣ ਜਿਹੜੀ ਕੁਰਸੀ ਉਹ ਚਰਨਜੀਤ ਸਿੰਘ ਚੰਨੀ ਨੂੰ ਦੇ ਦਿੱਤੀ ਗਈ, ਪਰ ਤੁਸੀਂ ਆਉਣ ਵਾਲੇ 4.5 ਜਾਂ ਪਿਛਲੇ 4.5 ਸਾਲਾਂ ਵਿੱਚ ਕੋਈ ਏਦਾਂ ਦਾ ਕੰਮ ਨਹੀਂ ਕੀਤਾ ਜਿਸ ਨੂੰ ਮੂਹਰੇ ਰੱਖ ਕੇ ਪੰਜਾਬ ਤੁਹਾਨੂੰ ਦੁਬਾਰੇ ਪੰਜਾਬ ਦੇ ਭਲੇ ਵਾਸਤੇ ਉਹ ਕਮਾਂਡ ਤੁਹਾਡੇ ਹੱਥ ਵਿੱਚ ਦੇ ਦੇਣ। ਪਰ ਲੋਕਾਂ ਦੀ ਸਿਆਸਤ ਦੇ ਉੱਤੇ ਜਾਂ ਕਹਿ ਲਓ ਕਿ ਲੋਕਾਂ ਦੀ ਸੋਚ ਦੇ ਉੱਤੇ ਸਿਆਸਤ ਕਰਨ ਦੇ ਲਈ ਭਾਜਪਾ ਨਵੇਂ ਨਵੇਂ ਮੋੜ ਜਾਂ ਨਵੇਂ ਨਵੇਂ ਤਰੀਕੇ ਲੱਭ ਰਹੀ ਹੈ। ਭਾਜਪਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਇਨਸਾਨਾਂ ਨੂੰ ਵੀ ਮਿਲੀ ਜਿਹੜੇ ਸਿੱਖ ਇਤਿਹਾਸ ਨੂੰ ਜਾਣਦੇ ਸੀ ਜਾਂ ਪੰਜਾਬ ਦੇ ਕਲਚਰ ਨੂੰ ਜਾਣਦੇ ਸੀ। ਤਾਂ 26 ਤਰੀਕ ਨੂੰ ਸਾਡੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਮਨ ਕੀ ਬਾਤ ਕਰਨਗੇ, ਤਾਂ ਮੈਂ ਬੜੇ ਠੋਸ ਬੜੇ ਵਧੀਆ ਤਰੀਕੇ ਨਾਲ ਇਹ ਗੱਲ ਕਹਿ ਸਕਦਾ, ਬੜੇ ਵਿਸ਼ਵਾਸ ਨਾਲ ਇਹ ਗੱਲ ਕਹਿ ਸਕਦਾ ਕਿ ਜੇਕਰ 26 ਤਰੀਕ ਨੂੰ ਸਾਡੇ ਪ੍ਰਧਾਨ ਮੰਤਰੀ ਮਨ ਕੀ ਬਾਤ ਕਰਨਗੇ ਤਾਂ ਇਹਦੇ ਮੂਹਰੋਂ ਮਨ ਸ਼ਬਦ ਕੱਟ ਦਿੱਤਾ ਜਾਵੇ, ਪੰਜਾਬ ਕੀ ਬਾਤ ਹੀ ਕਰਨਗੇ। ਕਿਉਂਕਿ ਇਹ ਲੁਕਵੀਂ ਜੀ ਜਾਣਕਾਰੀ ਆ ਰਹੀ ਹੈ ਕਿ ਉਹਦੇ ਵਿੱਚ ਪੰਜਾਬ ਨੂੰ ਜਾਂ ਪੰਜਾਬ ਦੇ ਕਲਚਰ ਨੂੰ ਜਾਂ ਪੰਜਾਬ ਦੇ ਵਿੱਚ 84 ਵਿੱਚ ਹੋਈਆਂ ਸ਼ਹੀਦੀਆਂ ਨੂੰ ਜਾਂ 84 ਦੇ ਵਿੱਚ ਨਾ ਮਿਲੇ ਹੋਏ ਇਨਸਾਫ਼ ਨੂੰ ਜਾਂ ਪੰਜਾਬ ਦੀਆਂ ਮੰਗਾਂ ਨੂੰ ਜਾਂ ਸਿੱਖ ਧਰਮ ਦੀਆਂ ਮੰਗਾਂ ਨੂੰ ਜਾਂ ਕਹਿ ਲਓ ਇਸ ਸਾਰੇ ਕਾਸੇ ਦਾ ਇੱਕ ਮਿਕਸ ਲੋਲੀਪੋਪ ਪੰਜਾਬ ਨੂੰ ਦੇ ਕੇ ਪੰਜਾਬ ਤੋਂ ਵੋਟਾਂ ਲੈਣ ਦੇ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਨ ਕੀ ਬਾਤ ਸ਼ਾਇਦ ਨਾ ਕਰਨ, ਉਹਦਾ ਟਾਈਟਲ ਹੀ ਮਨ ਕੀ ਬਾਤ ਹੋਵੇ, ਪੰਜਾਬ ਕੀ ਬਾਤ ਹੀ ਕਰਨ। ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਉਹ ਤਸਵੀਰ ਜਾਂ ਆਪਣੀ ਉਹ ਛਵੀ ਖਰਾਬ ਕਰ ਚੁੱਕੇ ਨੇ ਜਿਹੜੀ ਛਵੀ ਉਹਨਾਂ ਦੀ ਨਿਊਜ਼ ਪੇਪਰ ਦੇ ਪਹਿਲੇ ਪੇਜ ਦੇ ਉੱਤੇ ਲੱਗਦੀ ਹੁੰਦੀ ਸੀ। ਹੁਣ ਮੈਨੂੰ ਕਿਤੇ ਨਾ ਕਿਤੇ ਇਹ ਨਿਊਜ਼ ਪੇਪਰ ਦੇ 4th-5th ਪੇਜ ਉੱਤੇ ਛੋਟੀ ਜਿਹੀ ਫੋਟੋ ਵਾਲੇ ਲੀਡਰ ਹੀ ਰਹਿ ਗਏ ਨੇ। ਪਰ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਸਿਆਸਤ ਕਿੱਧਰ ਲੈ ਕੇ ਜਾਂਦੀ ਹੈ, ਕਿ ਇਹ ਦੁਬਾਰੇ ਪਹਿਲੇ ਪੇਜ ਤੇ ਮੁੜਦੇ ਨੇ ਜਾਂ 3rd-4th ਪੇਜ ਤੋਂ ਵੀ ਉਹ ਗੁੰਮ ਹੋ ਜਾਂਦੇ ਨੇ ਜੀ।
ਤੁਸੀਂ ਲਾਈਨ ਆਪਣੀ ਹੋਰ ਤੇ ਰੱਖਣਾ ਮੇਰੇ ਵੀਰ ਜਸਵੀਰ ਡਿਡਵਾਲ ਜੀ ਪ੍ਰੋਗਰਾਮ ਦੇਖ ਰਹੇ ਹਨ, ਮੈਸੇਜ ਆਇਆ ਸੀ ਤੇ ਮੇਰੇ ਵੀਰ ਬਲਜਿੰਦਰ ਸਿੰਘ ਜਿਹੜੇ ਹਨ ਰਹਿੰਦੇ ਐਲਸਟਨ ਏਰੀਆ ਦੇ ਵਿੱਚ, ਅਤੇ ਉਹਨਾਂ ਦੇ ਮੈਸੇਜ, ਉਹਨਾਂ ਦਾ ਪਰਿਵਾਰ ਪ੍ਰੋਗਰਾਮ ਦੇਖ ਰਿਹਾ ਅਤੇ ਸੁਣ ਵੀ ਰਿਹਾ, ਬਹੁਤ ਬਹੁਤ ਧੰਨਵਾਦ। ਮੈਸੇਜ ਵੀ ਵੇਲੇ ਵੇਲੇ ਆਉਣ ਲੱਗ ਪਏ ਹਨ, ਕਿਉਂਕਿ ਆਪਾਂ ਪ੍ਰਮੋਸ਼ਨ ਘੱਟ ਕਰੀਦੇ, ਆਪਣੇ ਆਪ ਹੀ ਲੋਕਾਂ ਨੂੰ ਪਤਾ ਲੱਗ ਪੈਂਦਾ, ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ। ਸੋ ਕਾਫੀ ਲੰਬੇ ਸਮੇਂ ਬਾਅਦ ਤੋਂ 770 AM ਡਿਆਲ 'ਤੇ ਆਪਾਂ ਪਹੁੰਚੇ ਹੋਏ ਹਾਂ, ਜਿੱਥੇ ਤੁਸੀਂ WTOR 770 AM ਡਲ ਦੇ ਪ੍ਰੋਗਰਾਮ ਸੁਣ ਰਹੇ ਹੋ। ਵੱਖ ਵੱਖ ਪਲੇਟਫਾਰਮ 'ਤੇ ਇਹ ਵੀ ਪ੍ਰੋਗਰਾਮ ਚੱਲਦਾ ਹੈ, ਤੁਸੀਂ ਡਾਇਲ ਇਨ ਕਰਕੇ ਨੰਬਰ ਪ੍ਰੋਗਰਾਮ ਵੀ ਸੁਣ ਸਕਦੇ ਹੋ। ਜੇ ਮੇਰੇ ਨਾਲ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-620-1778 'ਤੇ ਸੰਪਰਕ ਕਰ ਲਿਓ, 416-620-1778 ਸਟੂਡੀਓ ਦਾ ਨੰਬਰ ਆ। ਅਤੇ ਮੇਰੇ ਵੀਰ ਜਸਵਿੰਦਰ ਯਾਹ ਜੀ ਖਬਰਾਂ ਵੱਲ ਬਾਹਰ ਚੱਲਦੇ, ਪਹਿਲਾਂ ਅੱਜ ਤੁਹਾਡੇ ਭਚੰਗੀ ਦਾ ਵੀ ਜਨਮ ਦਿਨ ਆ, ਵੇਟ ਕਰ ਰਿਹਾ ਵੀ ਡੈਡੀ ਬੜੂਆ ਘਰ ਬਾਹਰ ਮੇਰੇ ਪਾਸੇ ਕੋਈ ਗਿਫਟ ਲੈ ਕੇ ਆ, ਰੱਬ ਰਾਜਖੁਸ਼ੀ ਰੱਖੇ, ਤੁਹਾਡੇ ਬੇਟੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ। 10 ਸਾਲ ਦੇ ਹੋ ਗਏ
ਜੀ? ਬਿਲਕੁਲ ਬਿਲਕੁਲ ਜੀ, ਐਂ ਕਹਿ ਲਓ ਕਿ ਇਸ ਤਰ੍ਹਾਂ ਵਿਸ਼ਵ ਵਿਆਪੀ ਤਰੀਕੇ ਦੇ ਨਾਲ ਕਿਸੇ ਨੂੰ ਇਸ ਚੀਜ਼ ਦੀ ਵਧਾਈ ਦੇਣਾ, ਇਹ ਆਪਣੇ ਆਪ ਵਿੱਚ ਬਹੁਤ ਵੱਡੇ ਰੁਤਬੇ ਦਾ ਜਾਂ ਬਹੁਤ ਵੱਡੇ ਇਨਸਾਨ ਹੋਣ ਦਾ ਸਬੂਤ ਹੁੰਦਾ। ਸਭ ਤੋਂ ਪਹਿਲਾਂ ਤੁਸੀਂ ਵਧਾਈ ਦਿੱਤੀ ਤਾਂ ਤੁਹਾਨੂੰ ਸਵਾ ਵਧਾਈ। ਬਿਲਕੁਲ 10 ਸਾਲ ਦੇ ਹੋ ਗਏ ਜੀ। ਇਹ ਰਸਮਾਂ ਚਾਹੇ ਯੂਰਪ ਦੇ ਵਿੱਚ ਜਾਂ ਇਹ ਦਿਨ ਮਨਾਉਣੇ ਯੂਰਪ ਦੇ ਵਿੱਚ ਕੋਈ ਨਵੀਂ ਗੱਲ ਨਹੀਂ, ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹ ਮਗਰਲੇ 2 ਦਹਾਕਿਆਂ ਦਾ ਰਿਵਾਜ ਹੈ
ਜੀ,
ਕਿ ਬਟਕੇ ਕਢਾ ਲਏ ਜਾਂਦੇ ਨੇ ਤੇ ਬਾਪੂਆਂ ਨੂੰ ਹੱਕ ਕੇ ਮੂਹਰੇ ਲਾ ਲਿਆ ਜਾਂਦਾ ਹੈ ਵੀ ਹੁਣ ਆਹ ਲੈਣਾ ਜਾਂ ਆਹ ਲੈਣਾ। ਇਹਦੇ ਲਈ ਚਾਹੇ ਠੀਕ ਹੈ ਕਿ ਅਸੀਂ ਮਿਲਦੇ ਗਿਲਦੇ ਹਾਂ ਤੇ ਮਿਲਣ ਗਿਲਣ ਦੇ ਨਾਲ ਜਿਹੜੀ ਜ਼ਿੰਦਗੀ ਦੇ ਕੁਝ ਸੁਨਹਿਰੀ ਯਾਦਾਂ ਬਣ ਜਾਂਦੀਆਂ, ਪਰ ਮੈਂ ਆਪਣੇ ਬੱਚਿਆਂ ਨੂੰ ਇਹੀ ਗੱਲ ਕਹਿਣਾ ਹੁੰਦਾ ਕਿ ਮੈਂ ਹੁਣ ਤੁਹਾਡੇ ਕਹੇ ਉੱਤੇ ਜਿੱਥੇ ਕਹਿੰਦੇ ਹੋ ਉੱਥੇ ਤੁਰਦਾ ਹਾਂ, ਚਾਹੇ ਤੁਸੀਂ ਲਿਖ ਕੇ ਰੱਖ ਲਓ ਆਪਦੇ ਕੋਲੇ, ਜਿੱਥੇ ਫਿਰ ਤੁਹਾਨੂੰ ਮੈਂ ਕਹੂੰਗਾ ਤੁਹਾਨੂੰ ਤੁਰਨਾ ਪਊਗਾ। ਅਸਲ ਵਿੱਚ ਸਮੱਸਿਆ ਇਹ ਬਣ ਗਈ ਹੈ ਕਿ ਅਸੀਂ ਬਹੁਤ ਛੇਤੀ ਵਿਸਰਦੇ ਹਾਂ, ਬਹੁਤ ਛੇਤੀ ਭੁੱਲਦੇ ਹਾਂ। ਮੈਂ ਜੇਕਰ ਤੁਸੀਂ ਮੈਨੂੰ ਥੋੜਾ ਜਿਹਾ ਟਾਈਮ ਦਿਓ ਤਾਂ ਮੈਂ ਇਹਦੇ ਵਿੱਚ ਗੱਲ ਐਡ ਕਰਨੀ ਚਾਹਾਂ ਕਿ ਔਰਤ ਤੇ ਮਰਦ ਦੇ ਸੁਭਾਅ ਦਾ ਦੇ ਵਿੱਚ ਇੱਕ ਹੀ ਮੇਨ ਫਰਕ ਹੁੰਦਾ ਹੈ। ਮਰਦ ਉਸ ਚੀਜ਼ ਦਾ ਬਹੁਤ ਸਤਿਕਾਰ ਕਰਦਾ ਹੈ ਜਿਹੜੀ ਚੀਜ਼ ਹਾਲੇ ਉਹਨੇ ਪ੍ਰਾਪਤ ਕਰਨੀ ਹੁੰਦੀ ਹੈ। ਔਰਤ ਉਸ ਚੀਜ਼ ਦਾ ਸਭ ਤੋਂ ਵੱਧ ਸਤਿਕਾਰ ਕਰਦੀ ਹੈ ਜਿਸ ਚੀਜ਼ ਨੂੰ ਉਸਨੇ ਪ੍ਰਾਪਤ ਕਰ ਲਿਆ ਹੁੰਦਾ ਹੈ
ਜੀ।
ਬਸ ਇਹੀ ਸਭ ਤੋਂ ਵੱਡਾ ਫਰਕ ਹੈ, ਸਾਰੇ ਦਾ ਸਾਰਾ ਕੁਝ ਇਸੇ ਤੇ ਘੁੰਮਦਾ ਹੈ। ਤੇ ਮੈਂ ਪੁੱਤਾਂ ਦੇ ਮੁਕਾਬਲੇ ਧੀਆਂ ਦਾ ਸਤਿਕਾਰ ਤਾਂ ਕਰਦਾ ਕਿਉਂਕਿ ਧੀਆਂ ਨੇ ਮਾਪਿਆਂ ਨੂੰ ਜਦੋਂ ਪ੍ਰਾਪਤ ਕਰ ਲਿਆ ਹੁੰਦਾ ਹੈ ਤਾਂ ਉਹ ਉਹਨਾਂ ਦਾ ਸਤਿਕਾਰ ਪੁੱਤਾਂ ਦੇ ਮੁਕਾਬਲੇ ਜ਼ਿਆਦਾ ਕਰਦੀਆਂ ਨੇ। ਪਰ ਪੁੱਤ ਜਿਨ੍ਹਾਂ ਨੇ ਮਾਪੇ ਪ੍ਰਾਪਤ ਕਰ ਲਏ ਹੁੰਦੇ ਆ ਉਹ ਕਿਤੇ ਨਾ ਕਿਤੇ ਆਪਣੇ ਮਰਦ ਵਾਲਾ ਸੁਭਾਅ ਜਾਂ ਆਪਣੀ ਉਹ ਫਿਤਰਤ ਜਿਹੜੀ ਸਾਡੇ ਜੀਵਸ ਵਿੱਚ ਹੁੰਦੀ ਹੈ ਉਹ ਦਿਖਾਉਂਦੇ ਨੇ ਜਾਂ ਦਿਖਾਈ ਜਾਂਦੀ ਹੈ। ਮੈਂ ਇਹਦੇ ਵਿੱਚ ਸਾਰਿਆਂ ਨੂੰ ਸਾਰਿਆਂ ਉੱਤੇ ਗੱਲ ਇੰਪਲੀਮੈਂਟ ਨਹੀਂ ਕਰਦਾ, ਪਰ ਮੈਂ ਜਿਹੜਾ ਸਭ ਤੋਂ ਵੱਡਾ ਵਿਆਪਕ ਰੂਪ ਵਿੱਚ ਵਾਪਰਦਾ ਰਵੱਈਆ ਹੈ ਮੈਂ ਉਹਦੀ ਬਾਤ ਪਾਉਂਦਾ ਹੋਇਆ ਕਹਿੰਦਾ ਹਾਂ ਕਿ ਬਿਲਕੁਲ ਚਾਹੇ ਅਸੀਂ ਜਨਮ ਦਿਨ ਮਨਾਉਂਦੇ ਹਾਂ ਪਰ ਮੈਂ ਜਨਮ ਦਿਨ ਮਨਾਉਣ ਦੇ ਹੱਕ ਵਿੱਚ ਤਾਂ ਹੁੰਦਾ ਹਾਂ ਕਿ ਮੈਂ ਆਪਣੇ ਬੇਟੇ ਨੂੰ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਜਨਮ ਦਿਨ ਉਹਨਾਂ ਦੇ ਮਨਾਉਣੇ ਚਾਹੀਦੇ ਨੇ ਜਿਨ੍ਹਾਂ ਦੀ ਸਮਾਜ ਨੂੰ ਕਿ ਬਹੁਤ ਵੱਡੀ ਦੇਣ ਹੋਵੇ। ਅਸੀਂ ਆਪਣੇ ਗੁਰੂਆਂ ਦੇ ਗੁਰਪੁਰਬ ਮਨਾਉਣੇ ਆ ਕਿਉਂਕਿ ਉਹ ਗੁਰੂ ਲੁਕਾਈ ਦੇ ਹੋ ਗਏ, ਲੋਕਾਂ ਦੇ ਹੋ ਗਏ। ਅਸੀਂ ਗੁਰੂਆਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਆ ਕਿਉਂਕਿ ਉਹਨਾਂ ਨੇ ਲੋਕਾਂ ਦੇ ਖਾਤਰ ਸ਼ਹਾਦਤਾਂ ਦਿੱਤੀਆਂ, ਆਪਣੀਆਂ ਜ਼ਿੰਦਗੀਆਂ ਵਾਰ ਦਿੱਤੀਆਂ। ਮੈਂ ਕਦੇ ਕਦੇ ਬੱਚਿਆਂ ਨੂੰ ਇਹ ਗੱਲ ਪੁੱਛਦਾ ਹੁੰਦਾ ਕਿ ਤੁਹਾਡਾ ਜਨਮ ਦਿਨ ਕਿਉਂ ਮਨਾਇਆ ਜਾਵੇ, ਤੁਹਾਡਾ ਸਮਾਜ ਦੇ ਵਿੱਚ ਕੀ ਦੇਣ ਹੈ ਜਾਂ ਤੁਹਾਡਾ ਸਮਾਜ ਦੇ ਵਿੱਚ ਕੀ ਰੁਤਬਾ ਹੈ। ਮੈਂ ਬੱਚਿਆਂ ਨੂੰ ਇਹ ਵੀ ਗੱਲ ਕਹਿੰਦਾ ਹੁੰਦਾ ਕਿ ਜਨਮ ਦਿਨ ਜੇਕਰ ਤੁਸੀਂ ਖੁਦ ਮਨਾਉਣੇ ਹੋ ਤਾਂ ਇਹ ਸਿਰਫ ਯਾਦਾਂ ਸਾਂਭਣ ਵਾਸਤੇ ਹੁੰਦੇ ਨੇ, ਪਰ ਸਵਾਦ ਤਾਂ ਹੈ ਜੇਕਰ ਤੁਹਾਡਾ ਜਨਮ ਦਿਨ ਕੋਈ ਹੋਰ ਮਨਾਵੇ ਤੇ ਉਹਦੇ ਲਈ ਤੁਹਾਨੂੰ ਸਮਾਜ ਦੇ ਹੋਣੇ ਪਾਉਣਾ ਪੈਂਦਾ। ਜੇਕਰ ਤੁਸੀਂ ਸਮਾਜ ਦੇ ਹੋਵੋਗੇ ਤਾਂ ਤੁਹਾਡੇ ਜਨਮ ਦਿਨ ਜਿਹੜੇ ਨੇ ਕੋਈ ਹੋਰ ਮਨਾ ਸਕਦੇ ਨੇ। ਮੈਂ ਛੋਟੀ ਜਿਹੀ ਧਾਰਨਾ ਕਵਰ ਕਰਦਾ
ਜੀ
ਕਿ ਜਦੋਂ ਵੀ ਕਿਸੇ ਨੂੰ ਜਾਣਿਆ ਜਾਂਦਾ ਤਾਂ ਉਹਨੂੰ ਇਸ ਗੱਲ ਕਰਕੇ ਜਾਣਿਆ ਜਾਂਦਾ, ਖਾਸ ਕਰਕੇ ਛੋਟਾ ਬੱਚਾ ਜਦੋਂ ਵੈਨ ਤੇ ਚੜ੍ਹਨ ਖਾਤਰ, ਸਕੂਲ ਵਾਲੀ ਬੱਸ ਤੇ ਚੜ੍ਹਨ ਖਾਤਰ ਖੜਾ ਹੁੰਦਾ ਹੈ ਤਾਂ ਸਾਡੇ ਪਿੰਡਾਂ ਦਾ ਰਿਵਾਜ਼ ਹੈ, ਜਦੋਂ ਵੀ ਕੋਲ ਦੀ ਲੰਘਦਾ ਉਹ ਕਹਿੰਦਾ ਹੁੰਦਾ ਤੂੰ ਕਿਹਦਾ ਨਿਆਣਾ ਹੈ, ਉਹ ਕਹਿੰਦਾ ਹੁੰਦਾ ਤੂੰ ਕਿਹਦਾ ਮੁੰਡਾ ਹੈ। ਇਹਦਾ ਮਤਲਬ ਕਿ ਉਹਦੀ ਹਲੇ ਕੋਈ ਆਇਡੈਂਟੀ ਨਹੀਂ, ਉਹਦੀ ਹਲੇ ਕੋਈ ਪਹਿਚਾਣ ਨਹੀਂ, ਉਹਦੇ ਪਿਓ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ। ਮੈਂ ਅਕਸਰ ਬੱਚਿਆਂ ਨੂੰ ਕਹਿੰਦਾ ਹੁੰਦਾ ਕਿ ਤੁਹਾਡੀ ਸਫਲਤਾ ਉਦੋਂ ਹੈ ਜਦੋਂ ਤੁਹਾਡੇ ਨਾਂ ਦੇ ਨਾਲ ਤੁਹਾਡੇ ਪਿਓ ਨੂੰ ਜਾਣਿਆ ਜਾਵੇ। ਉਦਾਹਰਣ ਦੇ ਤੌਰ ਤੇ ਪੰਜਾਬੀ ਫਿਲਮਾਂ ਦੇ ਬਹੁਤ ਮਸ਼ਹੂਰ ਐਕਟਰ ਪੁਰਾਣੇ ਦੌਰ ਦੇ ਵਿੱਚ ਯੋਗਰਾਜ, ਯੋਗਰਾਜ ਨੂੰ ਹੁਣ ਇਸ ਗੱਲ ਕਰਕੇ ਕੋਈ ਨੀ ਜਾਣਦਾ ਕਿ ਉਹ ਮਸ਼ਹੂਰ ਐਕਟਰ ਨੇ, ਉਹਨੂੰ ਇਸ ਗੱਲ ਕਰਕੇ ਜਾਣਦੇ ਨੇ ਕਿ ਉਹ ਯੁਵਰਾਜ ਦੇ ਡੈਡੀ ਨੇ ਜਾਂ ਉਹਨਾਂ ਦੇ ਬਾਪੂ ਨੇ। ਇਹ ਸਭ ਤੋਂ ਵੱਡੀ ਆਇਡੈਂਟੀ ਹੈ। ਜਦੋਂ ਸਾਡੀਆਂ ਔਲਾਦਾਂ, ਜਦੋਂ ਸਾਡੀਆਂ ਨਵੀਆਂ ਪੀੜ੍ਹੀਆਂ ਤੁਹਾਡੇ ਲਈ ਆਇਡੈਂਟੀ ਬਣ ਜਾਣ, ਇਹਦਾ ਮਤਲਬ ਸਮਝ ਲਓ ਕਿ ਤੁਸੀਂ ਮਾਪਿਆਂ ਦੇ ਤੌਰ ਤੇ ਸਵਕਾਰੇ ਗਏ ਹੋ। ਪਰ ਜੇਕਰ ਸਿਰਫ ਤੁਸੀਂ ਹੀ ਆਪਣੀ ਬੱਚਿਆਂ ਦੀ ਆਇਡੈਂਟੀ ਹੋ, ਫਿਰ ਹਾਲੇ ਕਿਤੇ ਨਾ ਕਿਤੇ ਕੋਈ ਕਮੀ ਜਾਂ ਕਹਿ ਲਓ ਕੋਈ ਨਾ ਕੋਈ ਹਾਲੇ ਕਦਮ ਪਿੱਛੇ ਨੇ। ਜੀ
ਜੀ, ਤੁਸੀਂ ਲਾਈਨ ਆਪਣੀ ਹੋਲਡ ਤੇ ਰੱਖੋ। ਮੈਂ ਧੰਨਵਾਦ ਕਰਨਾ ਚਾਹੁੰਦਾ ਸਪੋਂਸਰ ਵੀਰਾਂ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਇਆ, ਇਸ ਸਟੇਸ਼ਨ ਦੇ ਦੁਆਰਾ ਮੁੜ ਕੇ ਵਾਪਸ ਲੈ ਕੇ ਆਉਂਦਾ। ਸਾਡੀ ਆਪਣੀ ਕੰਪਨੀ ਹੈ IIM ਸਵਿਸ, ਜੇ ਤੁਹਾਨੂੰ GPS ਚਾਹੀਦੇ ਹਨ ਟ੍ਰੇਲਰ ਵਾਸਤੇ, ਟਰੱਕ ਵਾਸਤੇ, ELD ਜਾਂ ਨੈੱਟਵਰਕਿੰਗ ਕਰਵਾਉਣੀ ਹੋਵੇ, ਕੈਮਰੇ ਲਗਵਾਉਣੇ ਹੋਣ, ਟਰਾਂਸਪੋਰਟੇਸ਼ਨ ਦੀ ਕੰਪਨੀ ਨੂੰ ਕੰਸਲਟ ਵੀ ਕਰੀਦਾ, ਸੁਖਵਿੰਦਰ ਸਿੰਘ ਗਿੱਲ ਨਾਲ ਗੱਲਬਾਤ ਕਰ ਲਿਓ, ਜਾਂ ਮੇਰੇ ਨਾਲ 416-451-2222 'ਤੇ। ਇਹ ਟਰਾਂਸਪੋਰਟੇਸ਼ਨ ਕੰਪਨੀ ਵਿੱਚ ਪੈਸੇ ਕਿੱਦਾਂ ਵੱਧ ਬਣਾਉਣੇ ਆ, ਟਰੱਕ ਤੁਸੀਂ ਵਧਾਉਣੇ ਚਾਹੁੰਦੇ ਹੋ ਕਿ ਤੁਸੀਂ ਵਧਾ ਕੇ ਟਰੱਕ ਵੱਧ ਪੈਸੇ ਕਮਾਓਗੇ ਕਿ ਮੁਸੀਬਤ ਵਿੱਚ ਫਸ ਜਾਓਗੇ, ਸਾਰੀ ਕੈਲਕੂਲੇਸ਼ਨ ਕਰਕੇ ਦਿੰਦੇ ਹਨ ਸੁਖਵਿੰਦਰ ਸਿੰਘ ਜੀ। ਤੁਸੀਂ ਸੁਖਵਿੰਦਰ ਸਿੰਘ ਨਾਲ ਜਾਂ ਮੇਰੇ ਨਾਲ ਸੰਪਰਕ ਕਰੋ 416-451-2222 'ਤੇ। GPS ਡਿਵਾਈਸ ਜਿਹੜੇ ਲਗਵਾਉਣੇ ਬੜੇ ਜ਼ਰੂਰੀ ਹੁੰਦੇ ਆ, ਕਿਉਂਕਿ ਇੱਕ ਤਾਂ ਤੁਹਾਨੂੰ ਵਧੀਆ ਲੋਡ ਮਿਲਦੇ ਆ ਅਤੇ ਜਿੱਥੇ ਤੁਸੀਂ ਲੋਡ ਅਪਲਾਈ ਕਰਦੇ ਆ ਤੁਹਾਨੂੰ ਪਤਾ ਹੁੰਦਾ ਵੀ ਇਹ ਸਾਡਾ ਲੋਡ ਆ, ਉਹ ਸੇਫ ਅਤੇ ਸਕਿਓਰ ਰਹਿਣਾ। ਅਤੇ ਜਿੱਥੇ ਵੀ ਤੁਸੀਂ ਲੋਡ ਲੈ ਕੇ ਜਾਂਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿੰਨੀ ਸਪੀਡ 'ਤੇ ਟ੍ਰੇਲਰ ਗਿਆ, ਕਦੋਂ ਬ੍ਰੇਕਾਂ ਲੱਗੀਆਂ। ਸੋ ਜੀ ਪੀ ਐੱਸ ਡਿਵਾਈਸ ਇਹ ਵਰਕਸ ਗ੍ਰੇਟ। ਜੇ ਤੁਹਾਨੂੰ ਚਾਹੀਦਾ ਹੈਗਾ 416-617-1788 'ਤੇ ਗੱਲਬਾਤ ਕਰ ਲੈਣੀ ਆ, ਔਰ ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਤਾਂ ਵੀ ਮੇਰੇ ਨਾਲ ਸੰਪਰਕ ਕਰ ਲਿਓ 416-617-1788 'ਤੇ। ਮੇਰੇ ਬੇਟੇ ਚਰਨਜੀਤ ਚੰਨੀ ਸਾਹਿਬ ਲਾਈਸੈਂਸ ਹੋਲਡਰ ਹਨ, ਰੀਮਸ ਗੋਲਡ ਰਿਐਲਟੀ ਨਾਲ ਕੰਮ ਕਰਦੇ ਆ, ਜਾਂ ਮਨਜੀਤ ਕੌਰ ਚੀਮਾ ਜੀ ਨਾਲ ਗੱਲਬਾਤ ਕਰ ਲਿਓ। 416-617-1788 ਸਟੂਡੀਓ ਦੇ ਨੰਬਰ ਹੁੰਦੇ, ਮੇਰਾ 416-451-2222 ਨੰਬਰ ਹੈਗਾ। 770 AM ਡਾਇਲ 'ਤੇ ਤੁਸੀਂ ਸਵੇਰ ਨੂੰ ਸੁਣਦੇ ਹੁੰਦੇ ਸੀ ਗੀਤ ਸੰਗੀਤ, ਹੁਣ ਆਪਾਂ ਇੱਥੇ ਬੈਠ ਗਏ ਹਾਂ ਤੁਹਾਡੇ ਵਾਸਤੇ ਸ਼ਨੀਵਾਰ ਨੂੰ 8:30 ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ। ਪ੍ਰੋਗਰਾਮ ਦੇ ਵਿੱਚ ਜਿੱਥੇ ਤੁਹਾਨੂੰ ਅੱਜ ਦੇ ਦਿਨ ਦਾ ਇਤਿਹਾਸ ਦੱਸਿਆ ਕਰਨ ਨਾਲ ਖਬਰਾਂ ਦੀ ਸਾਂਝ ਪਾਇਆ ਕਰਾਂਗੇ। ਜ਼ਰੂਰ ਥੋੜ੍ਹੀ ਠਹਿਰ ਕੇ ਆਪਾਂ ਗਵਾਕ ਸਿੰਘ ਭੱਟੀ ਸਾਹਿਬ ਨਾਲ ਵੀ ਗੱਲਬਾਤ ਕਰਨੀ। 8:20 ਹੋ ਗਏ ਹਨ, ਦਸੰਬਰ ਦਾ ਮਹੀਨਾ, ਦਸੰਬਰ ਦੇ ਮਹੀਨੇ ਵਿੱਚ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਗਈਆਂ, ਚਾਹੇ ਆਪਾਂ ਚਾਰ ਸਾਹਿਬਜ਼ਾਦਿਆਂ ਦੀ ਗੱਲਬਾਤ ਕਰੀਏ, ਚਾਹੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲਬਾਤ ਕਰ ਲਈਏ, ਮਾਤਾ ਗੁਜਰ ਕੌਰ ਜੀ ਦੀ ਗੱਲਬਾਤ ਕਰ ਲਈਏ, ਅਤੇ ਇਤਿਹਾਸ ਦੀ ਸਾਂਝ ਪਾਉਣਗੇ ਅਕਵਾਕ ਸਿੰਘ ਭੱਟੀ ਸਾਹਿਬ। ਇਸ ਵੇਲੇ ਮੈਂ ਦੱਸ ਦੇਵਾਂ, ਇੱਕ ਟਰੱਕਿੰਗ ਕੰਪਨੀ, ਟਰਾਂਸਪੋਰਟੇਸ਼ਨ ਕੰਪਨੀ ਹੈਗੀ ਹੈ, ਜਿਹਨਾਂ ਨੂੰ ਬਹੁਤ ਸਾਰੇ ਡਰਾਈਵਰ ਅਤੇ ਇਨਸਾਈਡ ਵਰਕਰ ਚਾਹੀਦੇ ਹਨ, ਕਾਫੀ ਵਧੀਆ ਤਨਖਾਹ ਮਿਲਦੀ ਆ। ਟੈਕਸ ਮੈਸੇਜ ਕਰ ਦੇਣਾ, ਬਾਕੀ ਤੁਹਾਨੂੰ ਫੋਲੋ ਅਪ ਕਰ ਲੈਂਦੇ ਆ। ਜੇ ਤੁਸੀਂ ਲੱਭ ਰਹੇ ਹੋ ਜੋਬ, 1 ਸਾਲ ਦਾ ਐਕਸਪੀਰੀਅੰਸ ਤਾਂ ਵੀ ਤੁਹਾਨੂੰ ਹਾਇਰ ਕਰ ਲੈਂਦੇ ਹਨ। ਸੇਫਟੀ ਦੇ ਨਾਲ ਇਹ ਪੂਰੀ ਦੀ ਪੂਰੀ ਕੰਪਨੀ ਚੱਲਦੀ ਆ। ਸੋ ਬੰਦਾ ਚਾਹੁੰਦਾ ਇੱਕ ਵੱਡੀ ਕੰਪਨੀ ਨਾਲ, ਵਧੀਆ ਕੰਪਨੀ ਨਾਲ, ਕੰਪਨੀ ਦੇ ਨਾਲ ਜੁੜੀਏ। ਨੰਬਰ 4372423158 437-242 ਅਤੇ 3158 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਚੰਨੀ ਦੇ ਸਿੱਧੂ ਦੀ ਕੀ ਸਿਚੁਏਸ਼ਨ ਹੈ ਜਸਵਿੰਦਰ ਜੀ?
ਚੰਨੀ ਤੇ ਸਿੱਧੂ ਦੀ ਜੇਕਰ ਸਿਚੁਏਸ਼ਨ ਦੀ ਗੱਲ ਕਰਦੇ ਹਾਂ, ਉਹਨਾਂ ਦੀਆਂ ਸਥਿਤੀਆਂ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਹੁਣ ਸਥਿਤੀਆਂ ਸੁਧਰਨ ਲੱਗੀਆਂ ਨੇ
ਜੀ।
ਕਿਉਂਕਿ ਜਿਹੜੀ ਚੋਣ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ, ਉਹਦੇ ਵਿੱਚ ਰਲ ਕੇ ਚੱਲਣ ਵਾਲੀ ਸੁਰ ਸਾਹਮਣੇ ਆਈ ਹੈ। ਪਿਛਲੇ ਦਿਨੀ ਰਾਏਕੋਟ ਦੇ ਵਿੱਚ ਸਿੱਧੂ ਸਾਹਿਬ ਨੇ ਰੈਲੀ ਕੀਤੀ ਤੇ ਰੈਲੀ ਕਰਦੇ ਉਹਨਾਂ ਨੇ ਕਿਹਾ ਕਿ ਮੈਂ ਤੇ ਚੰਨੀ ਸਾਹਿਬ ਦੋ ਬਲਦਾਂ ਦੀ ਜੋੜੀ ਆ। ਕਹਿੰਦਾ ਪਾਓ ਕਿ ਹੁਣ ਇੱਕ ਦੂਜੇ ਦੇ ਨਾਲ ਉਹ ਮਿਲ ਕੇ ਚੱਲਣ ਬਾਰੇ ਸੋਚ ਰਹੇ ਨੇ। ਅੰਦਰ ਦੀ ਗੱਲ ਇਹ ਵੀ ਆ ਰਹੀ ਹੈ ਕਿ ਜਿਹੜੀ ਸਕਰੀਨਿੰਗ ਕਮੇਟੀ ਬਣਾਈ ਹੋਈ ਹੈ, ਜਿਹਦੇ ਮੁਖੀ ਅਜੇ ਮਾਕਨ ਨੇ, ਤੇ ਜਿਹੜੀ ਤਾਲਮੇਲ ਕਮੇਟੀ ਬਣਾਈ ਹੋਈ ਹੈ ਜਿਹਦੇ ਮੁਖੀ ਅੰਬਿਕਾ ਸੋਨੀ ਨੇ, ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਜੇਕਰ ਇਹ ਸਾਡੇ ਦੋਨੇ ਵੱਡੇ ਚਿਹਰੇ ਆਪਸ ਵਿੱਚ ਰਲ ਕੇ ਨਹੀਂ ਚੱਲਣਗੇ ਤਾਂ ਕਾਂਗਰਸ ਨੂੰ ਨੁਕਸਾਨ ਝੱਲਣਾ ਪੈ ਸਕਦਾ
ਜੀ।
ਸਿੱਧੂ ਦਾ ਨਾਲ ਰਲ ਕੇ ਚੱਲਣਾ ਬਸ ਇੰਨਾ ਹੀ ਕਾਫੀ ਨਹੀਂ ਕਿ ਕਮੇਟੀਆਂ ਦੇ ਚੇਅਰਮੈਨਾਂ ਨੇ ਕਹਿ ਦਿੱਤਾ ਤਾਂ ਸਿੱਧੂ ਨੇ ਮੰਨ ਲਿਆ। ਇਸ ਤੋਂ ਪਹਿਲਾਂ ਵੀ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਚਾਹੇ ਨਵਜੋਤ ਸਿੱਧੂ ਜੀ ਨੀਅਤ ਦੇ ਵੀ ਚੰਗੇ ਨੇ ਤੇ ਨੀਤੀਆਂ ਦੇ ਵੀ ਚੰਗੇ ਨੇ, ਪਰ ਉਹ ਕਿਸੇ ਦੇ ਨਾਲ ਰਲ ਕੇ ਉਨਾ ਚਿਰ ਨਹੀਂ ਚੱਲ ਸਕਦੇ ਜਿੰਨਾ ਚਿਰ ਉਹਨਾਂ ਦੇ ਸਿਧਾਂਤ ਨਹੀਂ ਰਲਦੇ ਉਸ ਸਥਾਨ ਨਾਲ। ਤਾਂ ਹੁਣ ਗੱਲ ਸਿਧਾਂਤ ਕਿਉਂ ਰਲ ਗਏ ਨੇ ਇਹਦੇ ਉੱਤੇ ਕਰਦੇ ਆ। ਸਿਧਾਂਤ ਤਾਂ ਕਰਕੇ ਰਲ ਗਏ ਨੇ ਕਿਉਂਕਿ ਇੱਕ ਤਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਜਿਸ ਗੱਲ ਨੂੰ ਲੈ ਕੇ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਚੰਨੀ ਸਾਹਿਬ ਵਿੱਚ ਜਦੋਂ ਬਖੇੜਾ ਸ਼ੁਰੂ ਹੁੰਦਾ ਹੈ, ਲੜਾਈ ਸ਼ੁਰੂ ਹੁੰਦੀ ਹੈ, ਤਾਂ ਲੜਾਈ ਦਾ ਮੁੱਢ ਵੱਜਦਾ ਹੈ DGP ਦੀ ਚੋਣ ਦੇ ਨਾਲ। ਉਹਨਾਂ ਨੇ ਉਦੋਂ ਜਿਹੜਾ DGP ਲਾਇਆ ਸੀ ਇਕਬਾਲਪ੍ਰੀਤ ਸਿੰਘ ਸਹੋਤਾ, ਜਿਹਨੂੰ ਨਵਜੋਤ ਸਿੰਘ ਸਿੱਧੂ ਪਸੰਦ ਨਹੀਂ ਕਰਦੇ ਸੀ, ਉਹ ਕਹਿੰਦੇ ਸੀ ਵੀ DGP ਜੇਕਰ ਲਾਉਣਾ ਤਾਂ ਮੇਰੀ ਮਰਜ਼ੀ ਦਾ ਲਾਇਆ ਜਾਵੇ। ਤਾਂ ਪਿਛਲੀ ਰਾਤ ਜਦੋਂ ਆਪਾਂ ਸਾਰੇ ਸੌਂ ਰਹੇ ਹੋਵਾਂਗੇ, ਤੁਸੀਂ ਯੂਰਪ ਵਿੱਚ ਜਾਗ ਰਹੇ ਹੋਵੋਗੇ ਤੇ ਅਸੀਂ ਭਾਰਤ ਵਿੱਚ ਸੌਂ ਰਹੇ ਹੋਵਾਂਗੇ, ਉਦੋਂ DGP ਬਦਲ ਦਿੱਤਾ, ਹੁਣ ਸਿਧਾਰਥ ਚੱਟੋਪਾਧੀਆ ਨੂੰ DGP ਲਾ ਦਿੱਤਾ, ਜਿਹਨੂੰ ਸਿੱਧੂ ਕਹਿੰਦਾ ਸੀ ਵੀ ਇਹਨੂੰ DGP ਲਾਇਆ ਜਾਵੇ। ਇੱਕ ਤਾਂ ਗੱਲ ਤਾਂ ਕਰਕੇ ਥੋੜੀ ਜਿਹੀ ਰਲ ਲੱਗ ਗਈ ਹੈ, ਥੋੜੀ ਜਿਹੀ ਟੋਨ ਬੈਠ ਗਈ ਹੈ, ਥੋੜਾ ਜਿਹਾ ਹੁਣ ਨੇੜੇ ਹੋ ਕੇ ਸਟੇਜ ਤੇ ਖੜਨ ਲੱਗ ਪਏ ਆ, ਤਾਂ ਕਰਕੇ ਵੀ ਉਹ DGP ਆਪਦੀ ਮਰਜ਼ੀ ਦਾ ਬਣਾਉਣ ਵਿੱਚ ਕਾਮਯਾਬ ਹੋ ਗਈ। ਇੱਕ ਬਿਲਕੁਲ ਅੰਦਰਲੀ ਗੱਲ ਦੱਸਣ ਜਾ ਰਿਹਾ ਹੈ ਕਿ ਪਿਛਲੇ ਦਿਨੀ ਚੋਣ ਪ੍ਰਚਾਰ ਕਮੇਟੀ ਜਿਹਦਾ ਪ੍ਰਧਾਨ ਜਾਖੜ ਸਾਹਿਬ ਨੂੰ ਲਾਇਆ ਹੋਇਆ, ਤੇ ਜਾਖੜ ਸਾਹਿਬ ਜਦੋਂ ਮੀਟਿੰਗ ਵਿੱਚ ਜਾਂਦੇ ਨੇ ਤਾਂ ਅੰਦਰਲੇ ਸੂਤਰੇ ਕਹਿੰਦੇ ਨੇ ਤਾਂ ਜਾਣਕਾਰੀ ਕਹਿੰਦੇ ਨੇ, ਮੈਂ ਉਹਨਾਂ ਦੀ ਬਿਲਕੁਲ ਡਿਟੋ ਵਰਡਿੰਗ ਵਿੱਚ ਦੱਸੂੰਗਾ, ਜਿਹੜੀ ਸੁਨੀਲ ਜਾਖੜ ਨੇ ਅੰਦਰ ਜਾ ਕੇ ਵਰਤੀ ਹੈ, ਬਿਲਕੁਲ ਅੰਦਰ ਬੈਠ ਕੇ ਘੁਕਣ ਵਾਲੀ ਕੁਰਸੀ ਦੇ ਉੱਤੇ ਬੈਠ ਕੇ ਕਹੀ ਜਿਹੜੀ ਗੱਲ ਆ ਉਹ ਕਹੂੰਗਾ। ਉਹ ਕਹਿੰਦੇ ਵੀ ਹਾਂ ਵੀ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਮੰਤਰੀਆਂ ਦਾ ਤੇ ਸਾਰੇ ਲੀਡਰਾਂ ਦਾ ਮੈਂ ਧੰਨਵਾਦ ਕਰਦਾ ਵੀ ਤੁਸੀਂ ਐਡੇ ਐਡੇ ਬੰਦੇ ਹੋ ਕੇ ਵੀ ਮੇਰੀ ਚੋਣ ਪ੍ਰਚਾਰ ਕਮੇਟੀ ਦੇ ਵਿੱਚ ਆਏ ਹੋ। ਹੁਣ ਕਹਿੰਦੇ ਵੀ ਦੂਜੀ ਗੱਲ ਇਹ ਹੈ, ਤੁਸੀਂ ਮੈਨੂੰ ਇਹ ਦੱਸੋ ਕਿ ਆਪਾਂ ਚੋਣ ਚਿਹਰੇ ਦੇ ਫੇਸ ਤੇ ਲੜਨੀ ਹੈ ਕਿ ਮੁੱਦਿਆਂ ਦੇ ਬੇਸ ਤੇ ਲੜਨੀ ਹੈ
ਜੀ।
ਤਾਂ ਸਿੱਧੂ ਸਾਹਿਬ ਬੋਲਦੇ ਨੇ, ਬਿਲਕੁਲ ਸੱਜੇ ਪਾਸੇ ਬੈਠੇ ਹੁੰਦੇ ਨੇ ਮੀਟਿੰਗ ਦੇ ਵਿੱਚ, ਸੱਜੇ ਪਾਸੇ ਬੈਠੇ ਹੋਏ ਕਹਿੰਦੇ ਨੇ, ਕਹਿੰਦੇ ਜੀ ਫੇਸ ਤੁਹਾਡੇ ਨਾਲ ਬੈਠਾ ਹੈ ਤੇ ਮੁੱਦਿਆਂ ਦੀ ਆਪਾਂ ਪਹਿਲਾਂ ਹੀ ਕੋਈ ਕਸਰ ਨਹੀਂ ਛੱਡਦੇ, ਮੁੱਦੇ ਆਪਾਂ ਹਰ ਰੋਜ਼ ਹੀ ਚੱਕੀ ਆਉਂਦੇ ਹਾਂ, ਜਿੱਥੇ ਆਪਣਾ ਜੀ ਕਰਦਾ ਵੀ ਆਹ ਚੀਜ਼ ਦੀ ਕਮੀ ਆਪਾਂ ਅਨਾਊਂਸ ਕਰ ਦਿੰਦੇ ਹਾਂ। ਕਿਹੜਾ ਕਹਿੰਦੇ ਪੰਜਾਬ ਦੇ ਵਿੱਚ ਘਰ ਆ ਜਿਹਦੇ ਉੱਤੇ ਆਪਾਂ ਹੈਲੀਕਾਪਟਰ ਨਹੀਂ ਤਾਰਤਾ, ਕਿਹੜਾ ਕਹਿੰਦੇ ਜਵਾਕ ਹੈ ਜਿਹਨੂੰ ਆਪਾਂ ਹੈਲੀਕਾਪਟਰ 'ਚ ਝੂਟਾ ਨਹੀਂ ਦਵਾਤਾ, ਮੁੱਦਿਆਂ ਦੀ ਕਾਹਦੀ ਕਮੀ ਹੈ ਤੇ ਫੇਸ ਤੁਹਾਡੇ ਨਾਲਲੇ ਪਾਸੇ ਬੈਠਾ ਹੈ, ਤੁਸੀਂ ਅੱਗੇ ਗੱਲ ਕਰੋ ਵੀ ਕੀ ਕਰਨੀ ਹੈ। ਤਾਂ ਜਾਖੜ ਸਾਹਿਬ ਕਹਿੰਦੇ ਨੇ ਵੀ ਠੀਕ ਹੈ, ਜੇਕਰ ਆਪਣੇ ਕੋਲ ਮੁੱਦੇ ਵੀ ਬਹੁਤ ਨੇ ਤੇ ਆਪਣੇ ਕੋਲ ਫੇਸ ਵੀ ਹੈਗਾ ਤਾਂ ਫਿਰ ਆਪਾਂ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਕੁਮਾਰ ਜਾਖੜ ਦੀ ਕੀ ਲੋੜ ਹੈ? ਕਹਿੰਦਾ ਵੈਸੇ ਵੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਾਖੜ ਸਾਹਿਬ ਦੀ ਕੀ ਲੋੜ ਆ? ਚੋਣ ਪ੍ਰਚਾਰ ਤੇ ਸੀਟਾਂ ਵਾਲਾ ਕੰਮ ਤਾਂ ਤੁਸੀਂ ਹਰੇਕ ਜਦੋਂ ਸੀਟ ਦੇ ਉੱਤੇ ਜਾਂਦੇ ਹੋ ਤਾਂ ਉੱਥੇ ਕਰ ਹੀ ਆਉਂਦੇ ਹੋ। ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਜਾਂ ਸਰੋਤਿਆਂ ਨੂੰ ਦੱਸ ਦੇਵਾਂ ਕਿ ਬਿਲਕੁਲ ਕਰ ਆਉਂਦੇ ਨੇ, ਕਿਉਂਕਿ ਕਾਬੀਆਂ ਜਾਂਦੇ ਨੇ ਤਾਂ ਫਤਿਹ ਜੰਗ ਬਾਜਵਾ ਨੂੰ ਕਹਿੰਦੇ ਨੇ ਵੀ ਤੈਨੂੰ ਦੇਤਾ ਥਾਪੜਾ, ਤੂੰ 10,000 ਤੇ ਜਿੱਤੇਗਾ, ਤੂੰ ਹੀ ਉੱਠਣਾ। ਤਾਂ ਚਾਹੇ ਉਸ ਤੋਂ ਬਾਅਦ ਚਾਹੇ ਪ੍ਰਤਾਪ ਬਾਜਵਾ ਸੈਂਟਰ ਤੋਂ ਸਿੱਧੀ ਟਿਕਟ ਲੈ ਕੇ ਆ ਜਾਂਦੇ ਨੇ ਤੇ ਆ ਕੇ ਕਹਿੰਦੇ ਨੇ ਕਿ ਇੱਥੇ ਮੈਂ ਲੜੂੰਗਾ, ਤੇ ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਭਰਾ ਨੂੰ ਤਾਂ ਨਵਜੋਤ ਸਿੰਘ ਸਿੱਧੂ ਬੁੱਕਲ 'ਚ ਲੈ ਕੇ ਕਹਿੰਦੇ ਵੀ ਤੂੰ ਲੜੇਂਗਾ, ਤਾਂ ਉਹ ਕਹਿੰਦੇ ਕਿ ਮੇਰੇ ਭਰਾ ਬਾਰੇ ਮੇਰਾ ਰੱਬ ਜਾਣੇ, ਪਰ ਇੱਥੋਂ ਤਾਂ ਹਾਈ ਕਮਾਂਡ ਨੇ ਮੈਨੂੰ ਹਰੀ ਝੰਡੀ ਦਿੱਤੀ ਹੈ। ਦੂਜੇ ਪਾਸੇ ਬਠਿੰਡਾ ਦਿਹਾਤੀ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ, ਤਾਂ ਹਰਵਿੰਦਰ ਲਾਡੀ ਜਿਹੜਾ ਸਿਆਸਤ ਦੇ ਪੱਖ ਤੋਂ ਮਨਪ੍ਰੀਤ ਸਿੰਘ ਬਾਦਲ ਦਾ ਖਾਸ ਵਿਰੋਧੀ ਮੰਨਿਆ ਜਾਂਦਾ ਹੈ, ਉਹਨੂੰ ਥਾਪੜਾ ਦੇ ਜਾਂਦੇ ਨੇ। ਉਸ ਤੋਂ ਬਾਅਦ ਕਿਸੇ ਹੋਰ ਸੀਟ ਤੇ ਜਾਂਦੇ ਨੇ ਤਾਂ ਉਹਨੂੰ ਥਾਪੜਾ ਦੇ ਦਿੰਦੇ ਨੇ। ਮਤਲਬ ਪੰਜਾਬ ਦੇ ਵਿੱਚ ਜਿੱਥੇ ਵੀ ਦੌਰਾ ਕਰਦੇ ਨੇ ਤਾਂ ਉਮੀਦਵਾਰ ਦੀ ਬਾਂਹ ਫੜ ਕੇ ਤਾਂ ਉਹਨੂੰ ਕਰ ਹੀ ਦਿੰਦੇ ਨੇ ਵੀ ਆਹ ਥਾਤਾ। ਤਾਂ ਇਸ ਗੱਲ ਤੋਂ ਖਫਾ ਸੀ ਸੁਨੀਲ ਜਾਖੜ, ਉਹ ਕਹਿੰਦੇ ਵੀ ਜੇਕਰ ਫੇਸ ਵੀ ਤੁਹਾਡੇ ਕੋਲ ਹੈਗਾ, ਮੁੱਦੇ ਵੀ ਤੁਹਾਡੇ ਕੋਲ ਹੈਗੇ ਨੇ, ਤਾਂ ਫਿਰ ਆਪਾਂ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੋਂ ਕਰਵਾਉਣਾ ਵੀ ਕੀ ਹੈ, ਤਾਂ ਕੰਮ ਸਾਰਾ ਕੁਛ ਠੀਕ ਚੱਲੀ ਜਾਂਦਾ ਤੇ ਤੁਸੀਂ ਚਲਾਓ। ਉਸ ਤੋਂ ਬਾਅਦ ਮੈਂ ਹੁਣ ਲੀਡਰ ਦਾ ਨਾਂ ਨੀ ਲਾਊਂਗਾ, ਉਹਨਾਂ ਨੇ ਗੱਲ ਨੂੰ ਥੋੜਾ ਠੰਡਾ ਪਾਇਆ, ਗੱਲ ਨੂੰ ਥੋੜਾ ਦੁਬਾਰੇ ਲੀਹ ਤੇ ਲੈ ਕੇ ਆਉਂਦਾ, ਤੇ ਜਦੋਂ ਲੀਹ ਤੇ ਆਈ ਗੱਲ ਤਾਂ ਹੁਣ ਅਗਲੀ ਮੀਟਿੰਗ ਵੀ ਚਾਹੇ ਜਾਖੜ ਸਾਹਿਬ ਕਰਨਗੇ। ਪਰ ਇੱਕ ਗੱਲ ਮੈਂ ਦੱਸ ਦੇਵਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਨੇ ਸਿੱਧੇ ਨਹੀਂ ਤਾਂ ਸਿੱਧੇ, ਡਾਇਰੈਕਟ ਨਹੀਂ ਤਾਂ ਅਨਡਾਇਰੈਕਟ ਵੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਫੇਸ ਬਣਾ ਦਿੱਤਾ ਹੈ ਕਿ ਜੇਕਰ ਕਾਂਗਰਸ ਰਿਪੀਟ ਕਰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਹੋਣਗੇ। ਜੇਕਰ ਇਸ ਗੱਲ ਦੀ ਸ਼ੋਰਟੀ ਨਾ ਮਿਲਦੀ ਤਾਂ ਨੇੜੇ ਹੋ ਕੇ ਖੜਨਾ ਤੇ ਚੰਨੀ ਸਾਹਿਬ ਤੇ ਮੈਂ ਬਲਦਾਂ ਦੀ ਜੋੜੀ ਹਾਂ, ਅਸੀਂ ਦੋਨੇ ਜਾਣੇ ਦੇਸ਼ ਦੇ ਵਿਕਾਸ ਕਰਾਂਗੇ, ਇਹ ਟੋਨ ਇਹ ਸੁਰ ਬਦਲਦਾ ਨਹੀਂ ਸੀ। ਪਰ ਹੁਣ ਲੋਕਾਂ ਦੇ ਹੱਥ ਵਿੱਚ ਹੈ ਕਿ ਉਹ ਇਹ ਬਲਦਾਂ ਦੀ ਜੋੜੀ ਨੂੰ ਆਪਣੇ ਖੇਤ ਵਿੱਚ ਜਾਂ ਕਹਿ ਲਓ ਆਪਣੇ ਪੰਜਾਬ ਵਿੱਚ ਵੜਨ ਦੇਣਗੇ ਦੁਆਰੇ, ਕਿ ਇਹਨਾਂ ਨੂੰ ਬਾਹਰ ਪਈ ਦੇ ਉੱਤੇ ਜਾਂ ਕਹਿ ਲਓ ਕੱਚੇ ਰਸਤੇ ਉੱਤੇ ਖੜ ਕੇ ਹਲੇ ਵੇਟ ਕਰਨੀ ਪਊਗੀ ਦੁਆਰੇ ਖੇਤ 'ਚ ਆਉਣ ਦੇ ਲਈ। ਹੁਣ ਸਾਡੇ ਸੂਝਵਾਨ ਵੋਟਰਾਂ ਦੇ ਹੱਥ ਵਿੱਚ ਫੈਸਲਾ ਹੈ। ਜੀ
ਤੁਸੀਂ ਲਾਈਨ 2 ਮਿੰਟ ਹੋਲਡ 'ਤੇ ਰੱਖਿਓ, ਮੈਂ ਤੁਹਾਨੂੰ ਗੁੱਡ ਬਾਏ ਕਰ ਦੇਣੀ ਹੈ ਕਿਉਂਕਿ ਇੱਕ ਖਬਰ ਦੀ ਆਪਾਂ ਹੋਰ ਸਾਂਝ ਪਾਉਂਦੇ, ਫਿਰ ਗਵਾਕ ਸਿੰਘ ਭੱਟੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਫਿਗ ਗਰੋਸਰਸ ਵਾਲੇ, ਔਰੰਜਵਲ ਦੇ ਵਿੱਚ ਹਨ, ਫਸਟ ਇੰਡੀਅਨ ਗਰੋਸਰੀ ਸਟੋਰ ਖੁੱਲ੍ਹ ਗਿਆ ਔਰੰਜਵਲ ਦੇ ਵਿੱਚ, 163 ਫਸਟ ਸਟਰੀਟ 'ਤੇ ਹਨ ਔਰੰਜਵਲ ਦੇ ਵਿੱਚ। ਤੁਸੀਂ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਔਰੰਜਵਲ ਦੇ ਵਿੱਚ ਤੁਹਾਡੇ ਵਾਸਤੇ ਸਟੋਰ ਖੁੱਲ੍ਹ ਗਿਆ ਹੈਗਾ। ਰੋਜ਼ਵੁੱਡ ਕਿਚਨ ਕੈਬਨਸ 6975 ਟੈਨਵੀ ਡਰਾਈਵ 'ਤੇ ਕਿਚਨ ਕੈਬਨਸ ਚਾਹੀਦੀਆਂ ਹਨ ਤਾਂ ਰੋਜ਼ਵੁੱਡ ਕਿਚਨ ਕੈਬਨ 'ਤੇ ਸੰਪਰਕ ਕਰਨਾ। CWC ਇਮੀਗ੍ਰੇਸ਼ਨ 22 ਸਟੀਲਜ਼ ਐਵਨਿਊ ਈਸਟ 'ਤੇ ਹਨ ਬਰੈਂਪਟਨ ਦੇ ਵਿੱਚ। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣ ਵਾਸਤੇ 905-670-4444 ਅਤੇ ਪਲਾਨਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। 905-678-0111 ਕੈਨੇਡਾ ਕੰਜ਼ੂਮਰ ਕ੍ਰੈਡਿਟ ਐਸੋਸੀਏਸ਼ਨ ਤੋਂ ਜਸਵੀਰ ਸਿੰਘ ਹੁੰਦਲ ਜੀ। ਕਰਜ਼ਾ ਵੱਧ ਗਿਆ, ਪੂਰੀਆਂ ਚਿੱਠੀਆਂ ਆ ਰਹੀਆਂ, ਤੁਹਾਡਾ ਕਰਜ਼ਾ ਮਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਜਸਵੀਰ ਹੁੰਦਲ, 416-502-3100। ਮਾਲਵਾ ਵੈਲਡੇ ਵਾਲੇ ਮੇਰੇ ਵੀਰ ਬਲਜੀਤ ਪੁਰਵਾ ਜੀ 180 ਐਡਵਾਂਸ ਬੁਲਵਾਰਡ 'ਤੇ ਹਨ। ਮਿਗ ਅਤੇ ਗਲੂਮਨ ਵੈਲਡੇ ਦੀ ਲੋੜ ਪੈ ਜਾਵੇ 905-453-6006। ਇੰਸ਼ੋਰੈਂਸ ਬਿਆਰ ਤੋਂ ਭਵਨਦੀਪ ਸਿੰਘ ਨੇ ਪ੍ਰੋਗਰਾਮ ਸਪੋਂਸਰ ਕੀਤਾ। ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਚਾਹੀਦੀ ਆ ਤਾਂ ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰ ਲਿਓ, 416-451-2 ਤੁਹਾਨੂੰ ਵਧੀਆ ਪੈਕੇਜ ਦੇਵਾਂਗੇ। ਅਤੇ ਵਰਲਡ ਵਾਈਡ ਕੈਰੀਅਰ ਫੁੱਲ ਟਰੱਕ ਲੋਡ LTL, ਸੋ ਸਾਰੇ ਤਰ੍ਹਾਂ ਦੇ ਲੋਡ ਇਹ ਪੁੱਲ ਕਰਦੇ ਆ, ਡਿਲੀਵਰ ਕਰਦੇ ਆ। ਤੁਸੀਂ ਇਹਨਾਂ ਨਾਲ ਕੰਮ ਕਰਨਾ ਚਾਹੁੰਦੇ ਹੋ ਐਜ਼ ਅ ਡਰਾਈਵਰ ਤੌਰ 'ਤੇ 416-213-1334 ਆ। ਅਤੇ ਮੋਹਨ ਢਾਬਾ ਮਹਿੰਦਰਬਾਦ ਧੇਰੀਆ ਮੇਰੇ ਵੀਰ ਢਾਬਾ ਲੈ ਕੇ ਪਹੁੰਚੇ ਹੋਏ ਤੁਹਾਡੇ ਵਾਸਤੇ, ਕਾਫੀ ਲੰਬੇ ਸਮੇਂ ਤੋਂ ਇਸੇ ਹੀ ਬਿਜ਼ਨਸ ਵਿੱਚ ਹਨ। ਇੰਡੀਆ ਦੇ ਵਿੱਚ ਪਹਿਲਾਂ ਇਹਦੇ ਫਾਦਰ ਸਾਹਿਬ ਨੇ ਮੋਹਨ ਢਾਬਾ ਦੇ ਨਾਂ 'ਤੇ ਢਾਬਾ ਚੱਲਦਾ ਸੀਗਾ ਅਤੇ ਹੁਣ ਮਹਿੰਦਰਬਾਦ ਧੇਰੇ ਜੀ ਦਾ ਢਾਬਾ 1 ਕੁਈਨਜ਼ ਗੇਟ ਬੁਲਵਾਰਡ ਬੋਲਟਨ ਦੇ ਵਿੱਚ ਆ, 416-450 9990 ਕੇਟਰਿੰਗ ਕਰਵਾਉਣੀ ਹੋਵੇ, ਬੈਠ ਕੇ ਭੋਜਨ ਛਕਣਾ ਹੋਵੇ, ਮੋਹਨ ਢਾਬੇ ਦੀ ਟਰਾਈ ਜ਼ਰੂਰ ਕਰ ਲੈਣੀ ਆ। ਅਤੇ ਵੱਖ ਵੱਖ ਜਿਹੜੀਆਂ ਐਪਸ ਹਨ ਜਿਹੜੀਆਂ ਡਿਲੀਵਰੀ ਕੰਪਨੀ ਉਹ ਵੀ ਫੂਡ ਡਿਲੀਵਰ ਕਰਕੇ ਦਿੰਦੀਆਂ, ਅਤੇ ਨਾਲ ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ। ਇੰਸ਼ੋਰੈਂਸ ਟਰੱਕ ਦੀ ਜਾਂ ਕਾਰ ਦੀ ਕਰਵਾਉਣੀ ਹੋਵੇ 905-915-5133 ਅਤੇ ਇੰਡੀਆ ਪੰਜਾਬੀ ਵੀ ਆਰ ਫਰੈਸ਼ ਇੰਡੀਅਨ ਗਰੋਸਰੀ ਮੀਟ ਸ਼ਾਪ, ਸਵੀਟ ਸ਼ਾਪ ਅਤੇ ਗਰੋਸਰੀ ਸ਼ਾਪ 115 ਫਾਦਰ ਟੋਬਨ ਰੋਡ 'ਤੇ ਹਨ ਬ੍ਰੈਂਟਨ ਵਿੱਚ, ਅਤੇ ਇੰਡੀਆ ਪੰਜਾਬੀ ਵਿਆਹ 'ਤੇ ਸ਼ੋਪਿੰਗ ਕਰ ਲਿਓ। ਅਤੇ ਗ੍ਰੇਟ ਕਨੇਡੀਅਨ ਟਰੱਕ ਡਰਾਈਵਰ ਸਕੂਲ ਆ 416-745-1700 ਟਰੱਕ ਦਾ ਲਾਇਸੈਂਸ ਲੈਣਾ ਹੋਵੇ, ਟ੍ਰੇਲਰ ਦਾ ਟਰੱਕ ਦਾ ਲਾਇਸੈਂਸ ਲੈਣਾ ਹੋਵੇ, ਕੋਈ ਮਸ਼ੀਨਰੀ ਦਾ ਲਾਇਸੈਂਸ ਲੈਣਾ, ਫੋਰਕਲਿਫਟ ਦਾ ਲਾਇਸੈਂਸ ਲੈਣਾ ਹੋਵੇ, ਰੀਚ ਟਰੱਕ ਹੋਵੇ, ਤਾਂ 416-745-1700 'ਤੇ ਗੱਲਬਾਤ ਕਰ ਲੈਣੀ ਆ। ਕਾਫੀ ਸਾਰੇ ਕਲਾਸ ਏ ਦੇ ਡਰਾਈਵਰ ਚਾਹੀਦੇ ਹਨ, ਵਧੀਆ ਤਨਖਾਹ ਮਿਲੇਗੀ, ਵਧੀਆ ਪੈਕੇਜਸ ਮਿਲ ਰਹੇ ਹਨ ਵੱਖ ਵੱਖ ਏਰੀਆ ਦੇ ਵਿੱਚ। 437-242-3158 437-242-3158 'ਤੇ ਗੱਲਬਾਤ ਕਰ ਲਿਓ। ਅਤੇ ਓਲੰਪਿਕ ਟੋਇੰਗ ਵਾਲਿਆਂ ਨੂੰ ਚਾਹੀਦੇ ਹਨ ਏ ਜ਼ੈਡ ਡਰਾਈਵਰ ਅਤੇ ਡੀ ਜ਼ੈਡ ਡਰਾਈਵਰਸ, ਫਲੈਟ ਬੈੱਡ ਡਰਾਈਵਰ ਵੀ ਚਾਹੀਦੇ ਹਨ ਲੋਕਲ ਅਤੇ ਨੌਰਥ ਅਮਰੀਕਾ ਵਾਸਤੇ। 416-999-6957 416-999-6957 'ਤੇ ਗੱਲਬਾਤ ਕਰ ਲੈਣੀ ਆ। 416-999-6957 ਸਟਾਰਗੇਟ ਲਜੈਸਟਰੀ ਟੀਮ ਨੇ ਪ੍ਰੋਗਰਾਮ ਸਪੋਂਸਰ ਕੀਤਾ, ਬੜੀ ਤਕੜੀ ਟੀਮ ਆ ਜਿੱਥੇ ਕਬੱਡੀ ਦੇ ਪ੍ਰਧਾਨ ਗਰਲਾਟ ਸਹੋਤਾ ਜੀ ਬੜੀ ਮਿਹਨਤ ਨਾਲ ਇਹ ਕੰਪਨੀ ਚਲਾਉਂਦੇ ਹਨ। ਹੈਪੀ ਸਰਜੀ ਦਵਿੰਦਰ ਸਹੋਤਾ 905-564-9992। ਸਾਡੀ ਆਈ ਮੇਲੇ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਬੈਕਗਰਾਉਂਡ 'ਤੇ ਕਾਫੀ ਕੰਮ ਕਰਦੀ ਜਦੋਂ ਮੇਲਾ ਹੁੰਦਾ ਆ, ਜਿਹਦੇ ਵਿੱਚ ਮਹਿੰਦਰਪਾਲ ਤੇਰੀਆ, ਸਿਖਰਾਜ ਸੰਧੂ, ਗੁਰਦੀਪ ਸਿੰਘ ਭੌਰਾ, ਗੁਰਦੀਪ ਸਿੰਘ ਸੈਣੀ, ਕਸ਼ਮੀਰ ਧਰਨੀ, ਅਤੇ ਮੇਰੇ ਵੀਰ ਸੁਰਿੰਦਰ ਸਿੰਘ ਖੋਖੇ ਵਾਲੀ ਆ, ਅਤੇ ਠਾਕਰ ਸਾਹਿਬ, ਅਤੇ ਪਰਮਜੀਤ ਅੰਬੜ ਸਾਹਿਬ, ਅਤੇ ਹੋਰ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਹੋਏ ਹਨ। ਅਖੀਰ ਵਿੱਚ ਕਿਹੜੀ ਖਬਰ ਦੀ ਸਾਂਝ ਪਾਉਣਾ ਚਾਹੁੰਦੇ ਹੋ, ਫਿਰ ਆਪਾਂ ਕਵਾਕ ਸਿੰਘ ਭੱਟੀ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ।
ਬਿਲਕੁਲ ਜੀ, ਅਖੀਰ ਦੇ ਵਿੱਚ ਜਿਹੜੀ ਖਬਰ ਹੈ ਉਹਦਾ ਸੰਬੰਧ ਹੈ ਬਹਿਬਲ ਗੋਲੀ ਕਾਂਡ ਦੇ ਨਾਲ
ਜੀ।
ਅਸੀਂ ਸਾਰੇ ਹੀ ਜਾਣਦੇ ਹਾਂ ਕਿ 14 ਅਕਤੂਬਰ 2015 ਦੇ ਵਿੱਚ ਬਹਿਬਲ ਗੋਲੀ ਕਾਂਡ ਵਾਪਰਦਾ। ਇਸ ਗੋਲੀ ਕਾਂਡ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਜਾਂਦੀ ਹੈ, ਜਾਂ ਕਹਿ ਲਓ ਕਿ ਉਹ ਸ਼ਹੀਦ ਹੋ ਜਾਂਦੇ ਆ। ਸ਼ਹੀਦ ਸ਼ਬਦ ਜ਼ਿਆਦਾ ਵਧੀਆ ਹੈ ਕਿਉਂਕਿ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਉਹ ਕਿਸੇ ਸਮਾਜਿਕ ਜਾਂ ਧਾਰਮਿਕ ਮੁੱਦੇ ਲਈ ਹੁੰਦੀ ਹੈ। ਜਦੋਂ ਵੀ ਕੋਈ ਇਨਸਾਨ ਸਮਾਜ ਲਈ ਜਾਂ ਧਰਮ ਲਈ ਜਾਂ ਉਹਦੇ ਹਿੱਤਾਂ ਦੇ ਲਈ ਜੂਝਦਾ ਹੋਇਆ ਧਰਤੀ ਤੋਂ ਕੂਚ ਕਰਦਾ ਤਾਂ ਉਹਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਂਦਾ। ਜਦੋਂ ਕੋਈ ਨਿੱਜ ਲਈ ਇਸ ਧਰਤੀ ਨੂੰ ਛੱਡਦਾ ਤਾਂ ਉਹਦੇ ਲਈ ਮੌਤ ਸ਼ਬਦ ਵਰਤਿਆ ਜਾਂਦਾ। ਤਾਂ ਉਹ ਸ਼ਹੀਦੀ ਹੋ ਜਾਂਦੀ ਹੈ ਤਾਂ ਉਸ ਸ਼ਹੀਦੀ ਤੋਂ ਬਾਅਦ ਬਾਈਬਲ ਕਲਾ ਨੂੰ ਲੈ ਕੇ ਬਹੁਤ ਵੱਡਾ ਰੋਸ ਧਰਨਾ ਲੱਗਦਾ ਹੈ। ਉਹ ਰੋਸ ਧਰਨਾ ਦੀਆਂ ਖਬਰਾਂ ਯੂਰਪ ਤੱਕ ਗਈਆਂ ਜਿਵੇਂ ਕਿਰਸਾਨੀ ਅੰਦੋਲਨ ਦੀਆਂ ਗਈਆਂ। ਪਰ ਉਦੋਂ ਉਹਨਾਂ ਨੂੰ ਇੱਕ ਵਿਸ਼ਵਾਸ ਦਵਾ ਕੇ ਉਠਾ ਦਿੱਤਾ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਿ ਮੈਂ ਇਸ ਚੀਜ਼ ਦਾ ਹੱਲ ਜਾਂ ਮੈਂ ਇਸ ਚੀਜ਼ ਨੂੰ ਜ਼ਰੂਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੂੰਗਾ। ਹੁਣ ਕਾਂਗਰਸ ਸਰਕਾਰ ਦੇ ਗਿਣਵੇਂ 8 ਤੋਂ 10 ਦਿਨ ਰਹਿ ਗਏ ਨੇ, ਨਾ ਦੁੱਧ ਦੁੱਧ ਹੋਇਆ, ਨਾ ਪਾਣੀ ਪਾਣੀ ਹੋਇਆ, ਪਾਣੀ ਚ ਮਧਾਣੀ ਪੈ ਗਈ। ਉਹ ਸਾਰਾ ਕੁਛ, ਚਾਹੇ ਉਹ ਨਸ਼ਿਆਂ ਦਾ ਕੇਸ ਹੈ ਤੇ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਹੈ, ਉਹ ਹਲੇ ਵਿਚਾਲੇ ਹੀ ਪਏ ਨੇ। ਉਹਨੂੰ ਲੈ ਕੇ ਇੱਕ ਵਾਰ ਜਾਂ ਬਹੁਤ ਵਾਰ ਦੁਬਾਰੇ ਵੀ ਬਾਈਬਲ ਕਲਾਂ ਦੇ ਵਿੱਚ ਧਰਨੇ ਦਿੱਤੇ ਗਏ, ਰੋਸ ਕੀਤੇ ਗਏ, ਪਰ ਸਰਕਾਰਾਂ ਨੇ ਜਾਂ ਤਾਂ ਕੋਰੋਨਾ ਦਾ ਬਹਾਨਾ ਲਾ ਕੇ ਜਾਂ ਅਣਗੌਲਿਆਂ ਕਰਕੇ ਇਸ ਮੁੱਦੇ ਮੰਨੀ ਪਿੱਠ ਕਰ ਲਈ। ਇਸ ਮੁੱਦੇ ਉੱਤੇ ਆਪਣਾ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ। ਇੱਕ ਵਾਰੀ ਫੇਰ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸਖਰਾਜ ਸਿੰਘ ਨੇ ਧਰਨਾ ਜਿਹੜਾ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਤੇ ਉਹ ਫਰੀਦਕੋਟ ਤੋਂ ਬਠਿੰਡਾ ਜਿਹੜੀ ਸੜਕ ਜਾਂਦੀ ਆ ਉਹਦੇ ਉੱਤੇ ਟੈਂਟ ਲਾ ਕੇ ਇੰਨੀ ਸਰਦੀ ਦੇ ਵਿੱਚ ਡਟ ਗਏ ਨੇ। ਉਹਨਾਂ ਦੇ ਨਾਲ ਹੋਰ ਵੀ ਜਿਹੜੇ ਲੀਡਰ ਨੇ ਜਾਂ ਹੋਰ ਵੀ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹ ਉਹਨਾਂ ਦੇ ਨਾਲ ਬੈਠੀਆਂ ਹੋਈਆਂ ਨੇ। ਪਿਛਲੇ ਦਿਨੀ ਵਿੱਚ ਇੱਕ ਬਿਆਨ ਕਿਸੇ ਲੀਡਰ ਦੁਆਰਾ ਆਇਆ ਸੀ, ਮੈਂ ਉਸ ਲੀਡਰ ਦਾ ਨਾਮ ਲੈ ਕੇ ਉਹਦੇ ਰੁਤਬੇ ਨੂੰ ਜਾਂ ਉਹਨਾਂ ਦੀ ਗੱਲ ਨੂੰ ਵੱਡਾ ਨਹੀਂ ਕਰਦਾ, ਪਰ ਮੈਂ ਉਹਨਾਂ ਦੇ ਵਿਚਾਰ ਦੇ ਨਾਲ ਸਾਂਝ ਪਾਉਣਾ। ਉਹਨਾਂ ਨੇ ਬੜੀ ਇੱਕ ਐਂ ਕਹਿ ਲਓ ਕਿ ਤਰਸ ਆਉਂਦਾ ਉਹ ਗੱਲ ਸੁਣ ਕੇ, ਆਪਣੇ ਆਪ ਤੇ ਵੀ ਨਮੋਸ਼ੀ ਮਹਿਸੂਸ ਹੁੰਦੀ ਆ। ਕਹਿੰਦੇ ਵੀ ਇਹ ਉਹ ਪੰਜਾਬ ਹੈ ਜਿਹਦੇ ਵਿੱਚ ਹਰ ਇੱਕ ਨੂੰ ਇਨਸਾਫ ਮਿਲਦਾ ਸੀ, ਇਹ ਉਹ ਪੰਜਾਬ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਭੇਸ ਵਟਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਇਨਸਾਫ ਕਰਦੇ ਸੀ, ਉਹਨਾਂ ਦਾ ਹੱਲ ਕਰਦੇ ਸੀ। ਪਰ ਕਹਿੰਦੇ ਅੱਜ ਇਹ ਉਹ ਪੰਜਾਬ ਹੈ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਈ ਬੇਅਦਬੀ ਨੂੰ ਇਨਸਾਫ ਨਹੀਂ ਮਿਲ ਰਿਹਾ, ਇੱਕ ਆਮ ਇਨਸਾਨ ਨੂੰ ਇਨਸਾਫ ਕੀ ਮਿਲਣਾ ਹੈ। ਮੈਨੂੰ ਇਹ ਖਬਰ ਜਾਂ ਮੈਨੂੰ ਇਹ ਸਟੇਟਮੈਂਟ ਦੁਖੀ ਕਰਦੀ ਹੈ ਕਿਤੇ ਨਾ ਕਿਤੇ, ਕਿਉਂਕਿ ਜੇਕਰ ਤੁਹਾਡੇ ਗੁਰੂ ਰੂਪ ਗ੍ਰੰਥ ਦੇ ਸੰਬੰਧ ਵਿੱਚ ਵੀ ਇਸ ਤਰ੍ਹਾਂ ਦੀ ਰਾਜਨੀਤੀ, ਇਸ ਤਰ੍ਹਾਂ ਦੀ ਤੰਗ ਸੋਚ, ਇਸ ਤਰ੍ਹਾਂ ਦਾ ਨਜ਼ਰੀਆ ਰੱਖਿਆ ਜਾ ਰਿਹਾ ਹੈ ਲੀਡਰਾਂ ਦੁਆਰਾ, ਸਿਆਸਤਦਾਨਾਂ ਦੁਆਰਾ, ਤਾਂ ਫਿਰ ਵਾਕਈ ਹੀ ਉਹ ਸਟੇਟਮੈਂਟ ਕਿਤੇ ਨਾ ਕਿਤੇ ਮੈਨੂੰ ਸਹੀ ਜਾਪਦੀ ਹੈ ਕਿ ਆਮ ਇਨਸਾਨਾਂ ਨੂੰ ਜਾਂ ਆਮ ਅਸੀਂ ਵਿਚਰਨ ਵਾਲੇ ਧਰਤੀ ਉੱਤੇ ਜਿਹਨਾਂ ਨੂੰ ਐਂ ਕਹਿ ਲਓ ਕਿ ਓਡੀ ਨਾ ਰਾਜਸੀ ਸਮਝ ਹੈ ਨਾ ਸਮਾਜਿਕ ਸਮਝ ਹੈ, ਤਾਂ ਉਹਨਾਂ ਨੂੰ ਇਨਸਾਫ ਇਹਨਾਂ ਸਰਕਾਰਾਂ ਤੋਂ ਕੀ ਮਿਲ ਸਕਦਾ ਹੈ। ਮੈਂ ਨਿਰਾਸ਼ਾਵਾਦੀ ਨਹੀਂ ਹੋ ਰਿਹਾ, ਪਰ ਮੈਂ ਸਥਿਤੀ ਨੂੰ ਦੱਸ ਰਿਹਾ, ਮੈਂ ਨੈਗੇਟਿਵ ਨਹੀਂ ਹੋ ਰਿਹਾ। ਮੈਂ ਹਮੇਸ਼ਾ ਹੀ ਆਸਵੰਦ ਰਹਿੰਦਾ ਹਾਂ, ਪਰ ਆਸਮੰਦ ਜਾਂ ਕਹਿ ਲਓ ਸਬਰ ਦਾ ਵੀ ਇੱਕ ਬੰਨ ਹੁੰਦਾ ਹੈ, ਉਸ ਤੋਂ ਅੱਗੇ ਜਾ ਕੇ ਸਬਰ ਵੀ ਟੁੱਟਦੇ ਦੇਖੇ ਨੇ। ਤਾਂ ਹੁਣ ਮੈਨੂੰ ਲੱਗਦਾ ਹੈ ਕਿ ਜੇਕਰ ਬੇਅਦਬੀ ਕਾਂਡ ਦੇ ਉੱਤੇ ਕੋਈ ਇਨਸਾਫ ਨਾ ਆਇਆ, ਅਦਾਲਤਾਂ ਦੇ ਵਿੱਚ ਚੱਕਰ ਵੀ ਵੱਜਦੇ ਰਹੇ, ਅਦਾਲਤਾਂ ਦੇ ਵਿੱਚ ਇਸ ਦੀ ਸੁਣਵਾਈ ਵੀ ਹੁੰਦੀ ਰਹੀ, ਜਾਂਚ ਕਰਨ ਵਾਲੇ ਜਿਹੜੀਆਂ ਸੈੱਟ ਬਣਾਈਆਂ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ, ਉਹ ਵੀ ਬਦਲਦੀਆਂ ਰਹੀਆਂ, ਉਹਨਾਂ ਦੇ ਮੁਖੀ ਵੀ ਬਦਲਦੇ ਰਹੇ, ਵੱਡੇ ਪੁਲਿਸ ਅਧਿਕਾਰੀ ਵੀ ਮਗਰਲੇ 2 ਮਹੀਨਿਆਂ ਵਿੱਚ 4 ਬਦਲ ਦਿੱਤੇ ਗਏ ਆ। ਇਹਦੀ ਵੀ ਆਪਾਂ ਇੱਕ ਵੱਖਰਾ ਵਿਸ਼ਾ ਹੈ, ਸਪੈਸ਼ਲ ਗੱਲਬਾਤ ਕਰਾਂਗੇ। ਸਭ ਕੁਝ ਹੋ ਰਿਹਾ, ਪਰ ਹਾਲੇ ਵੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਉੱਤੇ ਸਰਕਾਰ ਦੁਆਰਾ ਕੋਈ ਏਦਾਂ ਦੀ ਮਲਮ ਨਹੀਂ ਲਾਈ ਗਈ, ਏਦਾਂ ਦਾ ਕੋਈ ਸਟੈਪ ਨਹੀਂ ਚੱਕਿਆ ਗਿਆ ਕਿ ਅਸੀਂ ਸਰਕਾਰਾਂ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰ ਲਈਏ ਕਿ ਹੁਣ ਉਹ ਸਹੀ ਲੀਹ ਤੇ ਜਾ ਰਹੇ ਨੇ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਇਨਸਾਫ਼ ਦੇ ਦੇਣਗੇ। ਇੱਕ ਖਬਰ, ਦੂਜੀ ਖਬਰ ਜਿਹੜੀ ਹੈਗੀ ਆ ਉਹ ਭਗਵੰਤ ਮਾਨ ਸਿੰਘ ਦੇ ਬਿਆਨ ਆਏ ਨੇ। ਭਗਵੰਤ ਮਾਨ ਸਿੰਘ ਨੇ ਇੱਕ ਗੱਲ ਕਹੀ ਹੈ ਕਿ ਸਾਡੇ ਜਿਹੜੇ ਮਾਣਯੋਗ ਮੁੱਖ ਮੰਤਰੀ ਸਾਹਿਬ ਹੈ, ਇਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀ ਕਰਨਗੇ, ਇਹ ਤਾਂ ਆਪ ਵਿਚਾਰੇ ਕੱਚੇ ਨੇ
ਜੀ।
ਕਿਉਂਕਿ ਕੱਚੇ ਕਿਸ ਤਰ੍ਹਾਂ ਨੇ, ਉਹ ਕਹਿੰਦੇ ਵੀ ਚਾਹੇ ਤੁਸੀਂ ਪੁੱਛ ਕੇ ਵੇਖ ਲਓ, ਉਹਨਾਂ ਨੂੰ ਇਹ ਉਮੀਦ ਹੈ ਨਹੀਂ ਗੀ ਕਿ ਅਗਲੇ ਗੇੜੇ ਵੀ ਮੁੱਖ ਮੰਤਰੀ ਜੇਕਰ ਕਾਂਗਰਸ ਰਿਪੀਟ ਕਰਦੀ ਹੈ ਤਾਂ ਉਹ ਹੀ ਹੋਣਗੇ। ਤਾਂ ਉਹ ਕਹਿੰਦੇ ਕਾਂਗਰਸ ਡਰਾਮਾ ਕਰ ਰਹੀ ਹੈ, ਸਮੁੱਚੀ ਕਾਂਗਰਸ ਦੇ ਵਿੱਚ ਫੁੱਟ ਆ, ਇੱਕ ਦੀ ਦੂਸਰੇ ਨਾਲ ਨਹੀਂ ਬਣਦੀ, ਦੂਸਰੇ ਦੀ ਤੀਸਰੇ ਨਾਲ ਨਹੀਂ ਬਣਦੀ, ਤੀਸਰੇ ਦੀ ਚੌਥੇ ਨਾਲ ਨਹੀਂ ਬਣਦੀ, ਤੇ ਕਹਿੰਦੇ ਸਿੱਧੂ ਦੀ ਕਿਸੇ ਨਾਲ ਨਹੀਂ ਬਣਦੀ। ਇਹ ਬਿਆਨ ਭਗਵੰਤ ਸਿੰਘ ਮਾਨ ਦੇ ਨੇ, ਉਹ ਕਹਿੰਦੇ ਵੀ ਇਹਦੇ ਵਿੱਚ ਜਾਂ ਇਸ ਪਾਰਟੀ ਤੋਂ ਪੰਜਾਬ ਦੇ ਭਵਿੱਖ ਦੀ ਉਮੀਦ ਨਹੀਂ ਲਾਈ ਜਾ ਸਕਦੀ, ਇਹ ਜਿਹੜੀ ਪਾਰਟੀ ਹੈ ਪੰਜਾਬ ਦਾ ਭਵਿੱਖ ਤੈਅ ਨਹੀਂ ਕਰ ਸਕਦੀ, ਕਿਉਂਕਿ ਇਹਨਾਂ ਕੋਲੇ ਆਪਸ ਵਿੱਚ ਲੜਨ ਤੋਂ ਫੁਰਸਤ ਹੀ ਹੈ ਨਹੀਂ ਗੀ, ਇਹ ਲੋਕਾਂ ਦਾ ਕੀ ਸਵਾਰਨਗੇ। ਤਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਇੱਕ ਵਾਰੀ ਕੇਜਰੀਵਾਲ ਸਾਹਿਬ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਜਾਂ ਤੁਹਾਡੀ ਆਪਣੀ ਸਰਕਾਰ ਜਿਹਨੂੰ ਉਹ ਲੋਕਾਂ ਦੀ ਸਰਕਾਰ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ, ਇਹਨੂੰ ਮੌਕਾ ਦੇ ਕੇ ਦੇਖਣਾ ਚਾਹੀਦਾ ਹੈ ਕਿ ਇਹ ਤੁਹਾਡੀਆਂ ਉਮੀਦਾਂ ਤੇ ਦਿੱਲੀ ਵਾਂਗੂ ਹੀ ਖਰਾ ਉਤਰੇਗੀ ਜੀ।
ਜੀ ਹਾਂ, ਬਹੁਤ ਬਹੁਤ ਧੰਨਵਾਦ ਜਸਵਿੰਦਰ ਯਾ ਜੀ। ਆਪਾਂ ਫਿਰ ਕੱਲ੍ਹ ਨੂੰ ਮਿਲਦੇ ਹਾਂ ਇਸੇ ਹੀ ਚੈਨਲ 'ਤੇ, ਕੱਲ੍ਹ ਨੂੰ ਨਹੀਂ ਮਾਫ਼ ਕਰਨਾ, ਟੀ ਵੀ 'ਤੇ ਮਿਲਦੇ ਹਾਂ, ਵਿਰਾਸਤ ਟੀ ਵੀ 'ਤੇ, ਟਰੱਕ ਇੰਡ ਦੇ ਟੀ ਵੀ 'ਤੇ, ਅਤੇ ਅਗਲੇ ਹਫ਼ਤੇ ਫਿਰ ਇਸੇ ਹੀ ਚੈਨਲ 'ਤੇ ਮਿਲਦੇ ਹਾਂ। ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਇੱਕ ਵਾਰੀ ਫਿਰ ਤੁਹਾਡੇ ਬੇਟੇ ਦੇ ਜਨਮ ਦੀ ਲੱਖ ਲੱਖ ਵਧਾਈ ਹੋਵੇ, ਅਤੇ ਕਰ ਦਿਓ ਖੁਸ਼ ਫਿਰ, ਬੱਚੇ ਟੋਇਆਂ ਨਾਲ ਹੀ ਖੁਸ਼ ਹੁੰਦੇ ਆ
ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਵਧਾਈ ਦੇਣ ਦੇ ਲਈ, ਤੇ ਬਹੁਤ ਬਹੁਤ ਧੰਨਵਾਦ। ਮੈਂ ਪਹਿਲੀ ਵਾਰੀ ਇਸ ਪਲੇਟਫਾਰਮ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਜਾਂ ਰਾਬਤਾ ਆਪਣਾ ਸਾਂਝਾ ਹੋਇਆ, ਕਿਉਂਕਿ ਇਸ ਤੋਂ ਪਹਿਲਾਂ ਚਾਹੇ ਵਿਰਾਸਤ ਮੀਡੀਆ ਉੱਤੇ ਕਾਫੀ ਪ੍ਰੋਗਰਾਮ ਵਿੱਚ ਸਾਂਝ ਪੈਂਦੀ ਹੈ, ਉੱਥੇ ਤਾਂ ਵੀਡੀਓ ਦੇ ਰਾਹੀਂ ਸ਼ਕਲਾਂ ਦੀ ਸਾਂਝ ਵੀ ਪੈ ਜਾਂਦੀ ਹੈ, ਇੱਕ ਦੂਜੇ ਨੂੰ ਦੇਖ ਵੀ ਲਈਦਾ ਤੇ ਆਵਾਜ਼ਾਂ ਦੀ ਸਾਂਝ ਵੀ ਪੈ ਜਾਂਦੀ ਹੈ। ਇੱਥੇ ਅਸੀਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਸਾਂਝ ਪਾਈ ਹੈ ਉਹ ਆਵਾਜ਼ਾਂ ਦੀ ਪਾਈ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਸਮੱਸਿਆ ਆਈ ਹੋਵੇ, ਉਹਨਾਂ ਨੂੰ ਕਿਤੇ ਆਵਾਜ਼ ਦੇ ਵਿੱਚ ਜਾਂ ਕੋਈ ਥੋਟ ਵਿਚਾਰ ਕਲੀਅਰ ਨਾ ਹੋਇਆ ਹੋਵੇ, ਜਾਂ ਉਹ ਸਹਿਮਤ ਨਾ ਹੋਣ, ਜਾਂ ਕੋਈ ਡਾਟਾ ਗਲਤ ਬੋਲਿਆ ਗਿਆ ਹੋਵੇ, ਇਹਦੇ ਲਈ ਮੈਂ ਸਦਾ ਹੀ ਮਾਫ਼ੀ ਮੰਗਦਾ ਆਪਣੇ ਸਰੋਤਿਆਂ ਤੋਂ। ਪਰ ਸਾਡੇ ਵਿੱਚ ਸੁਧਾਰ ਦੇ ਲਈ ਤੁਹਾਡਾ ਸਾਨੂੰ ਸਾਥ ਦੇਣਾ ਤੇ ਤੁਹਾਡਾ ਸਾਡੇ ਵਿੱਚ ਨੁਕਸ ਕੱਢਣਾ ਤੇ ਸਾਡੀ ਸਿਫਤ ਕਰਨਾ, ਕਹਿਣ ਦਾ ਭਾਵ ਜਿੱਥੇ ਗਲਤ ਉੱਥੇ ਗਲਤ ਕਹਿਣਾ ਤੇ ਜਿੱਥੇ ਸਹੀ ਉੱਥੇ ਸਹੀ ਕਹਿਣਾ ਬੜਾ ਜ਼ਰੂਰੀ ਹੈ। ਮੈਂ ਉਮੀਦ ਕਰਦਾ ਕਿ ਸਰੋਤੇ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹਿਣਗੇ ਤੇ ਅਸੀਂ ਲਗਾਤਾਰ ਨਵੇਂ ਨਵੇਂ ਮੁੱਦਿਆਂ ਤੇ ਨਵੀਆਂ ਨਵੀਆਂ ਖਬਰਾਂ ਉੱਤੇ ਝਾਤ ਪਾਉਂਦੇ ਰਵਾਂਗੇ। ਬਹੁਤ ਬਹੁਤ ਧੰਨਵਾਦ ਜੀ,
ਬਹੁਤ ਬਹੁਤ ਧੰਨਵਾਦ। ਆਪ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਸਵਿੰਦਰ ਯਾ ਜੀ ਤੁਹਾਡੇ ਵਾਸਤੇ ਖਬਰਾਂ ਲੈ ਕੇ ਆਏ ਇੰਡੀਆ ਤੋਂ। ਸੋ ਹਰੇਕ ਸ਼ਨੀਵਾਰ ਨੂੰ 7:45 ਤੋਂ ਲੈ ਕੇ 9 ਵਜੇ ਤੀਕਰ ਆਪਾਂ ਇਸੇ ਤਰ੍ਹਾਂ ਗੱਲਬਾਤ ਕਰਨੀ ਆ, ਖਬਰਾਂ ਦੀ ਸਾਂਝ ਪਾਵਾਂਗੇ, ਤੁਹਾਡੇ ਫੋਨ ਕਾਲ ਵੀ ਲਵਾਂਗੇ ਅਗਲੇ ਹਫ਼ਤੇ, ਅਤੇ ਤੁਸੀਂ ਕਾਲ ਕਰਨੀ ਸਟੂਡੀਓ ਵਿੱਚ ਅਗਲੇ ਹਫ਼ਤੇ 416-620-1778 'ਤੇ ਸੰਪਰਕ ਕਰ ਲਿਓ। ਮੇਰੇ ਵੀਰ ਰਮਿੰਦਰਪਾਲ ਧੇਰੀਆ ਸਾਹਿਬ ਮੂੰਹ ਢਾਬਾ ਖੋਲਿਆ ਹੋਇਆ ਆ, ਕੁਈਨਸ ਗੇਟ ਬੁਲਵਰਡ ਬੋਲਟਨ ਦੇ ਵਿੱਚ ਭੋਜਨ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ ਜਾਂ ਤੁਸੀਂ ਟਿਫਨ ਸਰਵਿਸ ਲੈਣੀ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ, ਬੁਕਿੰਗ ਕਰ ਲਵੋ ਹੁਣੇ, ਕਿਉਂਕਿ ਕ੍ਰਿਸਮਸ ਟਾਈਮ ਕਾਫੀ ਬਿਜ਼ੀ ਹੋਣਾ ਆ, ਜਿੱਥੇ ਕਾਫੀ ਕੁਝ ਬੰਦ ਹੋ ਰਿਹਾ ਪਰ ਇਹ ਫੂਡ ਬਣਾ ਕੇ ਡਿਲੀਵਰ ਕਰਕੇ ਦੇਣਗੇ 416-400-99-90 ਤੇ ਆ। ਹਰਪ੍ਰੀਤ ਢਿੱਲੋਂ ਬ੍ਰੋਕਰ ਹਨ, ਰੀਮਕਸ ਰਿਐਲਟੀ ਸਰਵਿਸ ਨਾਲ ਕੰਮ ਕਰਦੇ ਐਜ਼ ਅ ਰੀਅਲ ਸਟੇਟ ਏਜੰਟ। 416-268-1613 416-268-1613 ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਟੈਕਸ ਮੈਸੇਜ ਆ ਰਹੇ, ਟੈਕਸ ਮੈਸੇਜ ਕਰਨ ਦਾ ਬਹੁਤ ਬਹੁਤ ਧੰਨਵਾਦ। ਮੇਰੇ ਵੀਰ ਕਵਾਕ ਸਿੰਘ ਭੱਟੀ ਸਾਹਿਬ ਇਤਿਹਾਸ ਦੀ ਗੱਲਬਾਤ ਕਰਨਗੇ। ਦਸੰਬਰ ਦਾ ਮਹੀਨਾ ਚੱਲ ਰਿਹਾ ਹੈਗਾ, ਸੋ ਦਸੰਬਰ ਦੇ ਮਹੀਨੇ ਵਿੱਚ ਬਹੁਤ ਸਾਰਾ ਇਤਿਹਾਸ ਜਿਹੜਾ ਹੈਗਾ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਨਗੇ ਤੁਹਾਡੇ ਵਾਸਤੇ। ਸੋ ਕਾਫੀ ਲੰਬੇ ਸਮੇਂ ਤੋਂ ਬਾਅਦ 770 AM ਡਾਇਲ 'ਤੇ ਆਪਾਂ ਆਏ ਹਾਂ, ਜਿੱਥੇ ਤੁਸੀਂ ਨਾਗਰਾ ਫਾਲ ਦੇ ਮੇਲੇ ਨੂੰ ਬੜਾ ਰਿਸਪੌਂਸ ਦਿੱਤਾ। ਸਾਡਾ ਆਪਣਾ ਸੌਕਰ ਦਾ ਕਲੱਬ ਸੀਗਾ, 1600 ਬੱਚੇ ਆਪਾਂ ਹੈਂਡਲ ਕਰਦੇ ਸੀਗੇ, 100 ਟੀਮਾਂ ਸੀਗੀਆਂ ਅਤੇ ਹੁਣ ਤਾਂ ਥੋੜ੍ਹੇ ਜਿਹੇ ਰਹਿ ਗਏ ਹਨ, ਪਰ ਫਿਰ ਵੀ ਬੱਚਿਆਂ ਨੇ ਪੂਰਾ ਇੰਜੋਏ ਕੀਤਾ ਸਿੱਖ ਸਪੋਰਟਸ ਕਲੱਬ ਨੂੰ ਅਤੇ ਕਾਫੀ ਭਰਮਾ ਹੰਗਾਰਾ ਦਿੱਤਾ। ਅਤੇ ਲੱਗਦਾ ਕਵਾਕ ਸਿੰਘ ਭੱਟੀ ਸਾਹਿਬ ਨਾਲ ਸਾਡੀ ਲਾਈਨ ਜੁੜ ਗਈ ਆ, ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਇੱਕ ਮੈਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਇਸੇ ਹੀ ਚੈਨਲ 'ਤੇ। ਬੱਚੇ ਬੜੀ ਮਿਹਨਤ ਕਰਦੇ ਹਨ ਇੱਥੇ ਆ ਕੇ ਕੈਨੇਡਾ ਦੇ ਵਿੱਚ, ਜਿੱਦਾਂ ਆਪਾਂ ਕੋਸ਼ਿਸ਼ ਕੀਤੀ ਸੀ ਕੈਨੇਡਾ ਵਿੱਚ ਪਹੁੰਚ ਕੇ ਕਾਫੀ ਨਾਮ ਕਮਾਇਆ, ਕਾਫੀ ਪੈਸੇ ਕਮਾਏ ਆ, ਇਸੇ ਤਰ੍ਹਾਂ ਸਾਡੇ ਬੱਚੇ ਇੰਡੀਆ ਤੋਂ ਪਹੁੰਚ ਗਏ ਹਨ, ਕੁਛ ਨਾ ਕੁਛ ਆਪਣੇ ਵਾਸਤੇ ਕਰਨਾ ਚਾਹੁੰਦੇ ਹਨ। ਡਾਇਰੈਕਸ਼ਨ ਆਪਾਂ ਦੇਣੀ ਆ, ਬੱਚੇ ਹਨ ਉਂਗਲੀ ਫੜ ਕੇ ਇਹਨਾਂ ਦਾ ਤੁਰਨਾ, ਜਦੋਂ ਉਂਗਲੀ ਫੜ ਲੈਂਦੇ ਆ ਤੁਹਾਡਾ ਸਾਥ ਦਿੰਦੇ ਹਨ। ਅਤੇ ਅਕਵਾਕ ਸਿੰਘ ਭੱਟੀ ਸਾਹਿਬ ਨਾਲ ਲਾਈਨ ਜੁੜੀ ਹੋਈ ਆ, ਉਹਨਾਂ ਨਾਲ ਵੀ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ, ਜਿੱਥੇ ਇਤਿਹਾਸਿਕ ਦਿਨ ਦਿਹਾੜੇ ਚੱਲ ਰਹੇ ਹਨ। ਸਾਡਾ ਵੱਡਾ ਇਤਿਹਾਸ ਹੈਗਾ ਸਿੱਖਾਂ ਦਾ, ਜਿੱਥੇ ਆਪਾਂ ਹੁਣੇ ਹੁਣ ਇੱਕ ਜਿੱਤ ਪ੍ਰਾਪਤ ਕਰਕੇ ਲੈ ਕੇ ਆਉਂਦੀ ਹੈ ਕਿਸਾਨ ਏਕਤਾ ਦੇ ਵਿੱਚ, ਉੱਥੇ ਨਾਲ ਦੀ ਨਾਲ ਜੋ ਦਸੰਬਰ ਦੇ ਮਹੀਨੇ ਵਿੱਚ ਚੱਲ ਰਿਹਾ ਉਹ ਇਤਿਹਾਸ ਦੀ ਆਪਾਂ ਸਾਂਝ ਪਾਵਾਂਗੇ ਇਹ ਸਿਰਫ ਚੰਦ ਕੁ ਮਿੰਟਾਂ ਤੋਂ ਬਾਅਦ।
ਸਾਹਿਬਜ਼ਾਦਿਆਂ ਨੂੰ ਕਾਕਾ ਇਸ ਤਰ੍ਹਾਂ ਖੈਂਕੜੀ ਕਰੀਦੀ ਨਹੀਂ, ਫਤਿਹ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮੌਤ ਬਿਨਾ ਸ਼ਹੀਦੀਆਂ ਵਰੀਦੀ ਨਹੀਂ, ਤੁਹਾਡੇ ਪਲੇ ਦੀ ਆਖ ਦਊ ਮੰਨ ਜਾਓ, ਆਪਣਾ ਦਿਲ ਦੋਵੇਂ ਨੂਰੋ ਨੂਰ ਕਰ ਲੋ, ਜੇਕਰ ਜ਼ਿੰਦਗੀ ਦੀ ਕੀਮਤ ਸਮਝ ਦਿਓ ਤਾਂ ਫਿਰ ਤੁਸੀਂ ਇਸਲਾਮ ਮਨਜ਼ੂਰ ਕਰ ਲੋ। ਸਾਹਿਬਜ਼ਾਦਿਆਂ ਆਖਿਆ ਮੀਆਂ ਸੂਬੇ ਬਦਲਦੇ ਨਹੀਂ ਨਿਸ਼ਾਨਿਆਂ ਨੂੰ, ਅਸੀਂ ਸੜਾਂਗੇ ਵਾਂਗ ਪਰਵਾਨਿਆਂ ਦੇ, ਮੋੜ ਸਕਦੇ ਕੌਣ ਪਰਵਾਨਿਆਂ ਨੂੰ, ਗੁੱਸਾ ਖਾ ਕੇ ਬੋਲਿਆ ਪੇ ਸੂਬਾ ਤੁਹਾਡੇ ਜਿਸਮ ਨੇ ਤੂੰਬੇ ਉਡਾ ਦਿਆਂਗਾ, ਫਤਿਹ ਸਿੰਘ ਕਿਹਾ ਮੀਆਂ ਯਾਦ ਰੱਖੀ, ਮੈਂ ਤਾਂ ਮੌਤ ਦੀ ਗੋਸ਼ ਭੁਲਾ ਦਿਆਂਗਾ, ਫੇਰ ਬੋਲਿਆ ਸੂਬਾ ਕੁਝ ਨਰਮ ਹੋ ਕੇ, ਫੇਰ ਬੋਲਿਆ ਸੂਬਾ ਕੁਝ ਨਰਮ ਹੋ ਕੇ, ਕਾਕਾ ਮੰਨ ਜਾਓ ਰੰਗ ਲਾ ਦਿਆਂਗਾ, ਮਲਕਲ ਮੌਤ ਦੀ ਗੋਦ ਚੋਂ ਕੱਢ ਤੁਹਾਨੂੰ, ਸ਼ਾਹੀ ਤਖ਼ਤ ਦੇ ਉੱਤੇ ਬਿਠਾ ਦਿਆਂਗਾ। ਸਾਹਿਬਜ਼ਾਦਿਆਂ ਆਖਿਆ ਗਲਤ ਕਹਿਣਾ ਤੁਲਦੀਆਂ ਨੇ, ਤੂੰ ਨਹੀਂ ਜਾਣਦਾ ਧਰਮ ਦੇ ਆਸ਼ਕਾਂ ਦੇ ਪੈਰਾਂ ਹੇਠ ਹਕੂਮਤਾਂ ਰੁਲਦੀਆਂ ਨੇ, ਕਾਕਾ ਜ਼ਿੰਦਗੀ ਪਰਤ ਕੇ ਨਹੀਂ ਮਿਲਦੀ, ਮੌਕੇ ਵੱਲ ਪਛਾਣਨਾ ਚਾਹੀਦਾ ਏ, ਇਹ ਸੰਸਾਰ ਵਿਸ਼ਿਸ਼ਟ ਦਾ ਰੂਪ ਬੀਬਾ, ਲੁਤਫ ਜੀਵਨ ਦਾ ਮਾਨਣਾ ਚਾਹੀਦਾ, ਲੁਤਫ ਜੀਵਨ ਦਾ ਸੂਬਿਆ ਕਹੇ ਜਿਸ ਨੂੰ, ਜ਼ਿੰਦਗੀ ਦਾ ਇੱਕ ਰੂਪ ਦਿਸਦਾ ਕਾਕਾ ਤੁਸੀਂ ਕੀ ਆਣੇ ਹੋ ਜਾਣਦੇ ਨਹੀਂ ਕਾਕਾ ਤੁਸੀਂ ਆਣੇ ਕੋ ਜਾਣਦੇ ਨਹੀਂ ਦੁੱਖ ਮਰਨ ਦੀ ਬਾਦ ਵੀ ਸਹੀ ਦਾ ਅੱਲਾ ਤਾਲਾ ਦੀ ਮੇਰ ਨੂੰ ਨਾ ਨਿਹਾਲੋ ਹਸ਼ਰ ਦੀ ਕੁਡੀਕਦੇ ਰਹੀਦਾ ਏ ਤੁਹਾਡੇ ਮਜ਼ਹਬ ਦਾ ਫਲਸਫਾ ਹੋਵੇਗਾ ਕਿ ਸਮਾਂ ਕਬਰ ਦੇ ਵਿੱਚ ਲੰਘਾਈਦਾ ਏ ਸਾਡਾ ਧਰਮ ਤਾਂ ਦੱਸਦਾ ਖਾਨ ਸਾਹਿਬ ਚੋਲਾ ਛੱਡੀਦਾ ਏ ਚੋਲਾ ਪਾਈਦਾ ਏ ਗੱਜ ਕੇ ਕਿਹਾ ਸੂਬੇ ਹੈਂਕੜ ਭੁੱਲ ਜਾਓ ਸੀ ਗੱਜ ਕੇ ਕਿਹਾ ਸੂਬੇ ਹੈਂਕੜ ਭੁੱਲ ਜਾਓ ਸੀ ਖੰਡਾ ਜਦੋਂ ਜਲਾਦ ਨੇ ਤਾਣ ਦੇਣਾ ਭਵਕ ਮਾਰ ਕੇ ਸ਼ੇਰਾਂ ਲੈ ਕੇ ਅੱਗੋਂ ਜਾਣ ਦਿਆਂਗੇ ਧਰਮ ਨਹੀਂ ਜਾਣ ਦੇਣਾ ਲਾਲਚ ਰਾਜ ਦਾ ਮੌਤ ਦਾ ਖੌਫ ਦੇ ਕੇ ਬੇਈਮਾਨ ਘਰ ਚਾਲੀਅਤ ਮੌਤ ਥੱਕਿਆ ਫਿਰਕੇ ਪੈਰ ਨਾ ਧਰਮ ਦੇ ਆਸ਼ਕਾਂ ਦੇ ਸੂਬਾ ਦੌੜੇ ਆਪਣਾ ਸਾਰਾ ਲਾ ਥੱਕਿਆ ਤੱਕ ਸੂਬੇ ਬੜੀ ਲੜਾਈ ਹੈ ਪਰ ਲੱਭਿਆ ਕੱਖ ਨਾ ਉਹਨੂੰ ਤਕਰਾਰ ਦੇ ਵਿੱਚ ਆਖਰ ਜ਼ਾਲਮ ਨੇ ਇਸ ਤਰ੍ਹਾਂ ਹੁਕਮ ਦਿੱਤਾ ਜ਼ਿੰਦਾ ਦੋਹਾਂ ਨੂੰ ਚਿੜੋ ਦੀਵਾਰ ਦੇ ਵਿੱਚ ਜੋੜੀ ਹੰਸਾਂ ਦੀ ਖੜ ਗਈ ਮਸਤ ਹੋ ਕੇ ਜੋੜੀ ਹੰਸਾਂ ਦੀ ਖੜ ਗਈ ਮਸਤ ਹੋ ਕੇ ਤੇਰੇ ਦੇ ਲੱਗਣੇ ਸ਼ੁਰੂ ਸਰਕਾਰ ਹੋ ਗਏ ਸੂਰਤ ਵੇਖ ਮਾਸੂਮ ਸਯਾਦਿਆਂ ਦੀ ਰਾਜ ਰੋਣ ਲੱਗੇ ਬੇਕਰਾਰ ਹੋ ਗਏ ਜਦੋਂ ਗੋਡਿਆਂ ਤਿਕਰਾਂ ਕੰਧਿਓ ਗਈ ਇੱਟ ਭੰਨ ਕੇ ਲਾਉਣ ਜਲਾਦ ਲੱਗਾ ਜ਼ੋਰਾ ਵਰ ਨੇ ਆਖਿਆ ਕਾਤਲਾ ਏ ਕਾਤੋਂ ਸਮੇਂ ਨੂੰ ਕਰਨ ਬਰਬਾਦ ਲੱਗੇ ਸਾਡਾ ਇਸ਼ਕ ਠਕੋਰ ਕੇ ਪਰਖ ਤਾਲੇ ਬੇੜੀ ਇਸ਼ਕ ਦੀ ਕਾਸ ਤੋਂ ਬੋੜਨਾ ਏ ਮੀਆਂ ਕੰਧ ਜੇ ਕਰ ਵਿੰਗੀ ਹੋ ਰਹੀ ਏ ਤੂੰ ਗੋਡੇ ਚਿਲਦੇ ਇੱਟ ਕਿਉਂ ਤੋੜਨਾ ਏ ਮੀਆਂ ਕਾਤਲਾ ਸਿਰਕ ਦੇ ਪੁਤਲਿਆਂ ਨੂੰ ਤੇਰੇ ਤਰਸ ਦੀ ਨਜ਼ਰ ਨਹੀਂ ਠੱਗ ਸਕਦੀ ਸਿੱਖੀ ਧਰਮ ਦੇ ਇਸ ਮਹੱਲ ਤਾਈ ਟੁੱਟੀ ਹੋਈ ਕੋਈ ਇੱਟ ਨਹੀਂ ਲੱਗ ਸਕਦੀ ਕੰਬ ਗਿਆ ਜਲਾ ਦੇ ਸ਼ਬਦ ਸੁਣ ਕੇ ਕੰਬ ਗਿਆ ਜਲਾ ਦੇ ਸ਼ਬਦ ਸੁਣ ਕੇ ਉਸਦੇ ਖੌਫ ਨੇ ਕੱਢ ਕਿੜਿਲ ਦਿੱਤੇ ਧਾਹਾਂ ਮਾਰਦੇ ਰੋਏ ਜਲਾ ਦੇ ਆਖ ਰੱਖੀ ਇੱਟ ਸਾਬਤ ਗੋਡੇ ਛਿੱਲ ਦਿੱਤੇ ਆਖਰ ਕੰਧ ਜਦ ਇੱਕ ਤੋਂ ਹੋਈ ਉੱਚੀ ਆਖਰ ਕੰਧ ਜਦ ਇੱਕ ਤੋਂ ਹੋਈ ਉੱਚੀ ਫਤਿਹ ਸਿੰਘ ਜਦ ਮੁੱਖ ਛਪਾਉਣ ਲੱਗੇ ਦੋਰਾ ਵਰਦੇ ਨੈਣਾਂ ਦੇ ਵਿੱਚ ਖੰਜੂ ਥਿਰਕ ਥਿਰਕ ਵਜਾਰਤਾ ਪਾਉਣ ਲੱਗੇ ਛੋਟੇ ਵੀਰ ਨੇ ਆਖਿਆ ਵੱਡੇ ਵੀਰਾਂ ਇਹ ਕੀ ਹੋ ਰਿਹਾ ਏ ਇਹ ਕੀ ਕਰ ਰਿਹਾ ਏ ਕਿ ਮੈਂ ਚਿੱਤ ਦੇ ਵਿੱਚ ਵਿਸ਼ਵਾਸ ਕਰ ਲਾਂ ਕਿ ਤੂੰ ਮੌਤ ਨੂੰ ਵੇਖ ਕੇ ਡਰ ਰਿਹਾ ਏ ਜ਼ੋਰਾ ਵਰ ਨੇ ਆਖਿਆ ਨਹੀਂ ਚੱਲਾਂ ਵੱਡੇ ਵੀਰ ਨੇ ਆਖਿਆ ਨਹੀਂ ਵੀਰਾ ਪਛਵਾ ਤਾਂ ਮੈਂ ਇਸ ਲਈ ਕਰ ਰਿਹਾ ਏ ਤੈਥੋਂ ਜ਼ਿੰਦਗੀ ਪਾਈ ਸੀ ਮੈਂ ਪਹਿਲਾਂ ਪਰ ਤੂੰ ਮੌਤ ਮੈਥੋਂ ਪਹਿਲਾਂ ਵਰ ਰਿਹਾ ਏ ਸਖਤੇ ਵਿੱਚ ਆ ਗਿਆ ਆਕਾਸ਼ ਮੰਡਲ ਧਰਤੀ ਧਰਮ ਦੇ ਤੌਲ ਤੋਂ ਸਿੱਟ ਹੋ ਗਈ ਇੱਟ ਇੱਟ ਲਾ ਕੇ ਕੱਢੀ ਕੰਧ ਸੀ ਜੋ ਪਲਕ ਮਾਰ ਦਿਓ ਇੱਟ ਇੱਟ ਹੋ ਗਈ ਦਹਿਸ਼ਤ ਛਾ ਗਈ ਮੌਤ ਦਾ ਵੇਖ ਕੇ ਦਹਿਸ਼ਤ ਛਾ ਗਈ ਮੌਤ ਦਾ ਵੇਖ ਕੇ ਤੇ ਕੁਦਰਤ ਸਭ ਦੀਆਂ ਹੋਸ਼ਾਂ ਭੁਲਾ ਦਿੱਤੀਆਂ ਆਖਿਰਕਾਰ ਜਲਾਦ ਨੇ ਵਾਰ ਕੀਤਾ ਰੂਹਾਂ ਬਾਬੇ ਦੇ ਕੋਲ ਪਹੁੰਚਾ ਦਿੱਤੀਆਂ ਦੁਨੀਆਂ ਵਿੱਚ ਲਈ ਐਸੀ ਮਿਸਾਲ ਮਿਲਦੀ ਜਿਸ ਤੇ ਲਿਖਣ ਲੱਗਿਆਂ ਕਲਮ ਰੁਕਦੀ ਏ ਸਾਹਿਬਜ਼ਾਦਿਆਂ ਦਾ ਬਲੀਦਾਨ ਤੱਕ ਸਾਬਰ ਸ਼ਹਿਰਾਂ ਦੀ ਗਰਦਨ ਚੁੱਕਦੀ ਏ
ਦੁਨੀਆਂ ਦੇ ਵਿੱਚ ਐਸੀ ਮਿਸਾਲ ਨਹੀਂ ਮਿਲਣੀ ਬਾਬਾ ਅਜੀਤ ਸਿੰਘ ਬਾਬਾ ਜੀ ਆਰ ਸਿੰਘ ਬਾਬਾ ਯੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਲਾਡਲੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੋ ਦਿਨ ਦਿਹਾੜੇ ਚੱਲ ਰਹੇ ਹਨ ਦਸੰਬਰ ਦਾ ਮਹੀਨਾ ਆ ਜਿੱਥੇ ਆਪਾਂ ਹਰ ਵਕਤ ਤੁਹਾਡਾ ਇਤਿਹਾਸ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰੀਦੀ ਆ ਮੇਰੇ ਵੀਰ ਕਾਫੀ ਲੰਬੇ ਸਮੇਂ ਤੋਂ 770 AM ਡਾਇਲ 'ਤੇ ਇਹਨਾਂ ਦੀ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਆਵਾਜ਼ ਸੁਣਨੀ ਹੈ, ਜਿੱਥੇ ਆਪਾਂ 10 ਸਾਲ ਪਹਿਲਾਂ ਇਸੇ ਹੀ ਸਟੇਸ਼ਨ ਦੇ ਪ੍ਰੋਗਰਾਮ ਕਰਦੇ ਹੁੰਦੇ ਸੀ। ਰਲ ਮਿਲ ਕੇ ਇਸ ਵੇਲੇ ਮੇਰੇ ਨਾਲ ਲਾਈਨ 'ਤੇ ਹਨ ਅਖਬਾਕ ਸਿੰਘ ਪੱਟੀ ਸਾਹਿਬ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਰੇਡੀਓ ਦੇ ਨਾਲ ਜੁੜੇ ਸਾਰੇ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ, ਜਿੱਥੇ ਵਿਰਾਸਤ ਟੀਵੀ ਟਰੱਕਿੰਗ ਰੇਡੀਓ ਟੀਵੀ ਦੇ ਤੁਹਾਡੇ ਵਾਸਤੇ ਇਤਿਹਾਸ ਦੀ ਸਾਂਝ ਪਾਉਂਦੇ ਆ, ਬੁੱਕ ਰਿਵਿਊ ਪ੍ਰੋਗਰਾਮ ਲੈ ਕੇ ਆਉਂਦੇ ਆ। ਹੁਣ 770 AM ਡਾਇਲ 'ਤੇ 7:45 ਅਤੇ ਸ਼ੁਰੂ ਹੋ ਜਾਣਾ ਪ੍ਰੋਗਰਾਮ, 9 ਵਜੇ ਤੱਕ ਚੱਲਣਾ, ਫਿਰ 7 to 9 ਹੋ ਜਾਵੇਗਾ। ਪੱਟੀ ਸਾਹਿਬ, ਇੱਕ ਵਾਰੀ ਫਿਰ 770 ਅਤੇ 10 ਸਾਲਾਂ ਬਾਅਦ ਜੀ ਆਇਆਂ ਨੂੰ।
ਬਿਲਕੁਲ ਜੀ, ਬਹੁਤ ਧੰਨਵਾਦ, ਅਤੇ ਇੱਕ ਬੜੀ ਖੁਸ਼ੀ ਦਾ ਮੌਕਾ ਆ ਕਿ ਸਾਨੂੰ ਮੁੜ ਇਕੱਠੇ ਹੋ ਕੇ ਅਤੇ ਫਿਰ ਇੱਕ ਵਾਰੀ 770 AM ਦੇ ਰਾਹੀਂ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਆ, ਅਤੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਦੀ ਤਰ੍ਹਾਂ ਜਿਵੇਂ ਵੱਖ ਵੱਖ ਪ੍ਰੋਗਰਾਮ ਲੈ ਕੇ ਆਉਂਦੇ ਸੀ, ਵੱਖ ਵੱਖ ਵਿਸ਼ਿਆਂ ਉੱਤੇ ਗੱਲਬਾਤ ਕਰਦੇ ਹੁੰਦੇ ਸੀ, ਅਤੇ ਉਹਦੇ ਨਾਲ ਹੀ ਕੋਸ਼ਿਸ਼ ਹੁੰਦੀ ਸੀ ਕਿ ਸ਼ੋਅ ਨੂੰ ਵੱਧ ਤੋਂ ਵੱਧ ਇਨਫੋਰਮੇਟਿਵ ਬਣਾਇਆ ਜਾਵੇ, ਵੱਧ ਤੋਂ ਵੱਧ ਜਾਣਕਾਰੀ ਜਿਹੜੀ ਹੈ ਉਹ ਇਹਦੇ ਵਿੱਚ ਸਾਂਝੀ ਕੀਤੀ ਜਾਵੇ। ਸੋ ਇਸ ਕੋਸ਼ਿਸ਼ ਨੂੰ ਅਸੀਂ ਜਾਰੀ ਰੱਖਾਂਗੇ ਰੇਡੀਓ ਦੇ ਰਾਹੀਂ ਵੀ, ਅਤੇ ਵੈਸੇ ਵੀ ਜਿਹੜਾ ਆ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਟਰੱਕਿੰਗ ਟੂਡੇ ਟੀਵੀ ਕੈਨੇਡਾ CA ਅਤੇ ਵਿਰਾਸਤ TV ਦੇ ਰਾਹੀਂ ਜਿਹੜੀ ਹੈ ਇਹ ਸੇਵਾ ਆਰੰਭ ਦਿੱਤੀ ਹੋਈ ਹੈ। ਸੋ ਇਹੀ ਅਰਦਾਸ ਹੈ ਪਰਮਾਤਮਾ ਦੇ ਅੱਗੇ ਵੀ ਕਿ ਉਹ ਸਾਡੇ ਉੱਤੇ ਨਿਰਭਰ ਹੱਥ ਸਿਰ ਤੇ ਰੱਖੇ, ਤੇ ਸਾਡੇ ਇਹ ਰੱਬ ਵਰਗੇ ਪਿਆਰ ਵਾਲੇ ਸਾਡੇ ਸਰੋਤੇ, ਸਾਡੇ ਦਰਸ਼ਕ ਉਹ ਸਾਨੂੰ ਇਸ ਤਰ੍ਹਾਂ ਉਤਸ਼ਾਹ ਦਿੰਦੇ ਰਹਿਣ ਤੇ ਅਸੀਂ ਆਪਣੀ ਸੇਵਾ ਜਿਹੜੀ ਹੈ ਉਹ ਨਿਭਾਉਂਦੇ ਰਹੀਏ।
ਜੀ ਪੱਟੀ ਸਾਹਿਬ, ਦਸੰਬਰ ਦਾ ਮਹੀਨਾ ਆ ਤੇ ਤੁਸੀਂ ਹੁਣੇ ਹੁਣ ਜਿੱਥੇ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਅਤੇ ਉੱਥੇ ਨਾਲ ਦੀ ਨਾਲ ਵੱਖ ਵੱਖ ਪ੍ਰੋਗਰਾਮ ਕਰਦੇ ਹਾਂ, ਅਤੇ ਤੁਸੀਂ ਅੱਜ ਦੇ ਦਿਨ ਦਾ ਇਤਿਹਾਸ ਹੀ ਸਾਂਝ ਪਾਉਂਦੇ ਹੋ। ਸੋ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੇ ਇਤਿਹਾਸ ਹੀ ਆਪਾਂ ਘੱਟ ਗੱਲਬਾਤ ਕਰਦੇ ਹਾਂ, ਪਰ ਇਤਿਹਾਸ ਵਿੱਚ ਕੀ ਕੁਝ ਚੱਲ ਰਿਹਾ ਦਸੰਬਰ ਦੇ ਮਹੀਨਿਆਂ ਵਿੱਚ, ਜੇ ਦੇਖਿਆ ਜਾਵੇ ਗੁਰੂ ਸਾਹਿਬ ਦਾ ਪਰਿਵਾਰ ਹੀ ਵਿਛੜ ਗਿਆ।
ਜੀ ਜੀ ਬਿਲਕੁਲ ਜੀ, ਇਹ ਇੱਕ ਬੜਾ ਦੁਖਦਾਇਕ ਸਮਾਂ ਸੀਗਾ। ਭਾਵੇਂ ਚਲੋ ਸਤਿਗੁਰ ਸੁੱਚੇ ਪਾਤਸ਼ਾਹ ਜੀ ਦੇ ਵਾਸਤੇ ਇਹ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਰਿਹਾ, ਬਹੁਤ ਵੱਡੇ ਜੀਰੇ ਸਨ। ਪਰ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਖਬਰ ਜਿਹੜੀ ਹੈ ਮੈਂ ਜ਼ਰੂਰ ਸਾਂਝੀ ਕਰ ਦੇਣੀ ਚਾਹੁੰਦਾ ਹਾਂ ਕਿ ਕੁਝ ਘੰਟੇ ਪਹਿਲਾਂ ਹੀ ਜਿਹੜਾ ਆ ਇੱਕ ਮੰਦਭਾਗੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਰਹਿ ਰਾਸ ਸਾਹਿਬ ਦੇ ਪਾਠ ਦੇ ਦੌਰਾਨ ਕਿਸੇ ਸ਼ਰਾਰਤੀ ਵਿਅਕਤੀ ਨੇ ਉਹ ਜੰਗਲਾ ਟੱਪ ਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਕੋਈ ਨਾ ਕੋਈ ਸ਼ਰਾਰਤ ਕੀਤੀ ਹੈ। ਫਿਲਹਾਲ ਟਾਸਕ ਫੋਰਸ ਵੱਲੋਂ ਉਹਨੂੰ ਕਾਬੂ ਕਰ ਲਿਆ ਗਿਆ ਆ, ਤੇ ਅੱਗੇ ਕੀ ਕਾਰਵਾਈ ਹੁੰਦੀ ਹੈ ਅਜੇ ਜਿਹੜੀ ਸਪਸ਼ਟ ਜਾਣਕਾਰੀ ਹੈ ਇਹ ਅਜੇ ਸਾਡੇ ਕੋਲ ਪਹੁੰਚੀ ਨਹੀਂ ਹੈ, ਪਰ ਇਹ ਜਿਹੜੀ ਵੀਡੀਓ ਜਿਹੜੀ ਹੈ ਸ਼ਰਾਰਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ, ਕਿਉਂਕਿ ਇਸ ਤੋਂ ਪਹਿਲਾਂ 13 ਸਤੰਬਰ 2021 ਨੂੰ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਵੀ ਜਿਹੜਾ ਇੱਕ ਸ਼ਰਾਰਤੀ ਅਨਸਰ ਵੱਲੋਂ ਸਿਗਰਟ ਪੀ ਕੇ ਤੇ ਜਿਹੜਾ ਧੂੰਆਂ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਕੀਰਤਨ ਕਰ ਰਹੇ ਰਾਗੀਆਂ ਦੇ ਵੱਲ ਸੁੱਟਿਆ ਸੀਗਾ। ਸੋ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਤੇ ਸੋ ਤਕਰੀਬਨ ਸਤੰਬਰ ਤੋਂ ਬਾਅਦ ਦਸੰਬਰ ਦੇ ਵਿੱਚ 3 ਮਹੀਨੇ ਤੇ 5 ਦਿਨ ਬਾਅਦ ਹੀ ਉਹੋ ਜਿਹੀ ਘਟਨਾ ਦਰਬਾਰ ਸਾਹਿਬ ਕੇਂਦਰੀ ਸਥਾਨ ਵਿੱਚ ਵਾਪਰਦੀ ਜੋ ਕਿ ਬਹੁਤ ਦੁਖਦਾਇਕ ਹੈ। ਸੋ ਦੇਖਦੇ ਹਾਂ ਪ੍ਰਸ਼ਾਸਨ ਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਉਹ ਇਹਦੀ ਸੁਰੱਖਿਆ ਦੇ ਵਾਸਤੇ ਜਾਂ ਸੰਬੰਧਿਤ ਵਿਅਕਤੀ ਦੇ ਵਾਸਤੇ ਕੀ ਫੈਸਲਾ ਲੈਂਦੇ ਨੇ, ਕੀ ਕਾਰਵਾਈ ਜਿਹੜੀ ਹੈ ਉਹਦੇ ਖਿਲਾਫ ਹੁੰਦੀ ਹੈ। ਸੋ ਇਹ ਇੱਕ ਬੜੀ ਮੰਦਭਾਗੀ ਘਟਨਾ ਸੀ, ਜੋ ਮੈਂ ਸਮਝਦਾ ਸੀ ਕਿਸੇ ਜ਼ਰੂਰ ਅਪਡੇਟ ਕਰ ਦਈਏ ਤੇ ਜ਼ਰੂਰ ਗੁਰੂ ਘਰਾਂ ਦੇ ਪ੍ਰਬੰਧਾਂ ਪ੍ਰਤੀ ਜ਼ਰੂਰ ਸੁਚੇਤ ਹੋਈਏ ਤਾਂ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਉੱਤੇ ਜਿਹੜਾ ਹੈ ਉਹ ਕਾਬੂ ਕੀਤਾ ਜਾ ਸਕੇ।
ਜੀ ਹੋਣੀ ਨਹੀਂ ਚਾਹੀਦੀ ਪਰ ਹੋ ਜਾਂਦੀ ਆ, ਪਹਿਲਾਂ ਪਤਾ ਕਰਨਾ ਪੈਣਾ ਵੀ ਕੱਲ੍ਹ ਇਹ ਕੀਤੀ ਆ, ਸ਼ਰਾਰਤਾਂ ਲੋਕੀ ਕਰਨ ਲੱਗ ਪੈਂਦੇ ਅਤੇ ਬਾਅਦ ਵਿੱਚ ਸੋਚਦੇ ਆ ਕਰ ਕੀ ਬੈਠੇ ਹਾਂ। ਕਈ ਵਾਰੀ ਮਾਨਸਿਕ ਰੋਗ ਤੋਂ ਵੀ ਦੁਖੀ ਹੁੰਦੇ ਆ ਤਾਂ ਇੱਧਰ ਇਹ ਸ਼ਰਾਰਤਾਂ ਕਰ ਬੈਠਦੇ ਹਨ, ਪਰ ਦੇਖਦੇ ਆਪਣੀ ਸਾਡੀ ਕਮੇਟੀ ਕਰਦੀ ਕੀ ਇਸ ਵੇਲੇ।
ਜੀ ਬਿਲਕੁਲ ਜੀ, ਇਹ ਹੁਣ ਦੇਖਣ ਵਾਲੀ ਗੱਲ ਹੈ। ਖੈਰ ਆਪਣੇ ਵਿਸ਼ੇ ਉੱਤੇ ਵਾਪਸ ਆਉਂਦੇ ਹਾਂ ਜੀ। ਸਾਹਿਬਜ਼ਾਦਿਆਂ ਦੀ ਗੱਲਬਾਤ ਤੁਰੀ ਸੀ ਅਤੇ ਇਹਨਾਂ ਦਿਨਾਂ ਵਿੱਚ ਜਿਹੜੀ ਪਹਿਲਾਂ ਸ਼ਹਾਦਤ ਹੁੰਦੀ ਹੈ ਉਹ ਵੱਡੇ ਸਾਹਿਬਜ਼ਾਦਿਆਂ ਦੀ ਹੁੰਦੀ ਹੈ, ਉਹਨਾਂ ਤੋਂ ਬਾਅਦ ਜਿਹੜਾ ਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ। ਸੋ ਅਗਲੇ ਹਫ਼ਤੇ ਜਿਹੜਾ ਅਸੀਂ ਮੈਂ ਸਮਝਾਂਗਾ ਵੀ ਅਸੀਂ ਛੋਟੇ ਸਾਹਿਬਜ਼ਾਦਿਆਂ ਬਾਰੇ ਵੀ ਗੱਲਬਾਤ ਕਰਾਂਗੇ, ਅਤੇ ਵੈਸੇ ਉਸ ਤੋਂ ਪਹਿਲਾਂ ਮੈਂ ਸਮਝਦਾ ਵੀ ਇਹ ਜ਼ਰੂਰੀ ਹੈ ਵੀ ਅਸੀਂ ਵੱਡੇ ਸਾਹਿਬਜ਼ਾਦਿਆਂ ਬਾਰੇ ਗੱਲਬਾਤ ਕਰੀਏ। ਵੈਸੇ ਤਾਂ ਬੜਾ ਕਮਾਲ ਦਾ ਲਿਖਿਆ ਹੈ ਕਿਸੇ ਕਵੀ ਨੇ ਕਿ ਜਦੋਂ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਸਰਸਾ ਨਦੀ ਦੇ ਕੰਢੇ ਉੱਤੇ ਵਿਛੜ ਗਿਆ ਸੀ ਤੇ ਉਹ ਬੜਾ ਵਧੀਆ ਲੱਗਦਾ ਹੈ। ਕਹਿੰਦਾ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੀ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਸੋ ਇਹ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇੱਕ ਪਾਸੇ, ਗੁਰੂ ਕੇ ਮਹਿਲ ਇੱਕ ਪਾਸੇ ਤੇ ਸਤਿਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਤੇ ਗਿਣਤੀ ਵਿੱਚ ਕੋਈ 40 ਕੁ ਸਿੰਘ ਦੇ ਇਤਿਹਾਸ ਵਿੱਚ ਲਿਖਿਆ ਆ, ਇਹ ਤੀਜੇ ਪਾਸੇ ਚਲੇ ਗਏ। ਪੂਰਾ ਪਰਿਵਾਰ ਵਿਛੜ ਗਿਆ ਸੀ। ਅੱਜ ਉਸ ਧਰਤੀ ਉੱਤੇ ਗੁਰਦੁਆਰਾ ਪਰਿਵਾਰ ਵਿਛੋੜਾ ਸੁਸ਼ੋਭਿਤ ਹੈ ਤੇ ਸਵਾਲ ਜਵਾਬ ਸਿੱਖਾਂ ਦੇ ਆਮ ਤੌਰ ਤੇ ਆਪਣੇ ਗੁਰੂ ਸਾਹਿਬ ਦੇ ਨਾਲ ਹੁੰਦੇ ਸੀ। ਭਾਈ ਨੰਦ ਲਾਲ ਜੀ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਬੜੀਆਂ ਗੁਫ਼ਤਗੂ, ਬੜੇ ਸਵਾਲਾਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖ ਕਰਿਆ ਕਰਦੇ ਸਨ ਤੇ ਗੁਰੂ ਪਾਤਸ਼ਾਹ ਉਹਨਾਂ ਨੂੰ ਜਵਾਬ ਦਿਆ ਕਰਦੇ ਸਨ। ਵੈਸੇ ਇਹ ਸਿਲਸਿਲਾ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਜਾਂਦਾ ਹੈ, ਜਦੋਂ ਭਾਈ ਮਰਦਾਨਾ ਸਵਾਲ ਕਰਦਾ ਹੈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਉਹਨੂੰ ਜਵਾਬ ਦਿੰਦੇ ਨੇ। ਕਦੇ ਸਿੱਧ ਸਵਾਲ ਕਰਦੇ ਨੇ, ਕਦੇ ਪੰਡਿਤ ਸਵਾਲ ਕਰਦੇ ਨੇ, ਕਦੇ ਮੁਸਲਮਾਨ ਆਗੂ ਸਵਾਲ ਕਰਦੇ ਨੇ। ਸੋ ਇਹ ਗੁਰੂ ਸਾਹਿਬ ਦਾ ਇੱਕ ਤਰੀਕਾ ਸੀ ਕਿ ਤੁਸੀਂ ਡਿਬੇਟ ਕਰੋ, ਸੰਵਾਦ ਕਰੋ, ਸੰਵਾਦ ਦੇ ਵਿੱਚੋਂ ਹੱਲ ਨਿਕਲਦਾ ਆ, ਚਰਚਾ ਹੋਵੇ। ਸਾਡੇ ਕੋਲ ਸਿੱਧ ਗੋਸ਼ਟ ਦੀ ਬਾਣੀ ਇਸ ਗੱਲ ਦਾ ਇੱਕ ਪੁਖਤਾ ਸਬੂਤ ਹੈ। ਸੋ ਗੁਰੂ ਗੋਬਿੰਦ ਸਿੰਘ ਤੱਕ ਵੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਵੀ ਇਹ ਜਿਹੜੀ ਮਰਿਆਦਾ ਇਸੇ ਤਰ੍ਹਾਂ ਚੱਲਦੀ ਰਹੀ ਤੇ ਅੱਜ ਵੀ ਇਹ ਜਿਉਂਦੀ ਤਿਉਂ ਕਾਇਮ ਹੈ। ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ, ਤੁਸੀਂ ਸਤਿਕਾਰ ਸਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਵਾਲ ਕਰ ਸਕਦੇ ਹੋ। ਤੁਹਾਨੂੰ ਉਹਦਾ ਨਿਰਣਾ, ਉਹਦਾ ਉੱਤਰ ਤੇ ਜ਼ਿੰਦਗੀ ਦੇ ਸੱਚ ਬਾਰੇ ਜਵਾਬ ਮਿਲ ਜਾਂਦਾ ਆ। ਖੈਰ, ਵਾਪਸ ਉਸ ਇਤਿਹਾਸਕ ਪਲਾਂ ਵਿੱਚ ਜਾਣਾ ਆ ਜਦੋਂ ਪਰਿਵਾਰ ਵਿਛੜਦਾ ਆ, ਸਰਸਾ ਦੇ ਕੰਢੇ ਪਾਰ ਹੁੰਦੇ ਨੇ ਤੇ ਸਿੱਖ ਫਿਰ ਸਵਾਲ ਕਰਦੇ ਨੇ ਦਸ਼ਮੇਸ਼ ਪਿਤਾ ਨੂੰ ਕਿ ਪਾਤਸ਼ਾਹ ਆਪਣੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਕਿਤੇ ਦਿਸਦੇ ਨਹੀਂ, ਦਿਖਾਈ ਨਹੀਂ ਦਿੰਦੇ, ਕਿੱਧਰ ਨੂੰ ਚਲੇ ਗਏ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਵਾਬ ਸੀ, ਉਹ ਆਪਣਾ ਧਰਮ ਨਿਭਾਉਣ ਦੀ ਖਾਤਰ ਆਪਣੀ ਮੰਜ਼ਿਲ ਵੱਲ ਚੱਲ ਪਏ ਨੇ ਤੇ ਨਾਲ ਸਿੱਖਾਂ ਨੇ ਦੂਜਾ ਸਵਾਲ ਕਰ ਦਿੱਤਾ, ਕਹਿੰਦੇ ਫਿਰ ਆਪਾਂ ਕਿੱਧਰ ਜਾਣਾ ਆ? ਤਾਂ ਕਿਸੇ ਕਵੀ ਨੇ ਬੜਾ ਸੋਹਣਾ ਕਲਮਬੰਧ ਕੀਤਾ ਹੈ ਜੀ, ਉਹ ਕਹਿੰਦਾ ਆ, ਹਮਨੇ ਵੀ ਪਹੁੰਚਣਾ ਹੈ ਉਸ ਮੁਕਾਮ ਪਰ ਜਲਦ ਤਰ, ਕਟਵਾਣੇ ਹੋਗੇ ਜਹਾਂ ਜਾਕਰ ਤੁਮਕੋ ਆਪਣੇ ਸਰ, ਹੋਗੇ ਸ਼ਹੀਦ ਲੜਕਰ ਯੇ ਦੋਨੋਂ ਪਿਛੜ, ਰਹਿ ਜਾਊਂਗਾ ਅਕੇਲਾ ਮੈਂ ਕੱਲ ਤੱਕ ਲੁਟਾ ਕੇ ਘਰ, ਪਹਿਲੇ ਬਾਪ ਕਟਾਇਆ ਅਬ ਬੇਟੇ ਕਟਾਊਂਗਾ, ਗੁਰੂ ਨਾਨਕ ਕਾ ਬਾਗ ਹੈ ਖੂਨੇ ਜਿਗਰ ਸੇ ਸਜਾਊਂਗਾ।
ਪੱਟੀ ਸਾਹਿਬ, ਟਾਈਮ ਬਿਲਕੁਲ ਸਮਾਪਤੀ ਵੱਲ ਜਾ ਰਿਹਾ, ਮੈਨੂੰ ਬੜਾ ਟਾਈਮ ਦਾ ਪਤਾ ਹੀ ਨਹੀਂ ਲੱਗਾ। ਅਗਲਾ ਪ੍ਰੋਗਰਾਮ ਟੋਨੀ ਜੋਲ ਸਾਹਿਬ ਲੈ ਕੇ ਰੈਡੀ ਹਨ 770 AM ਡਾਇਲ ਤੇ। ਅਗਲੇ ਹਫ਼ਤੇ ਤਾਂ ਵੀਕਡੇ ਵਿੱਚ ਵਿਰਾਸਤ ਟੀਵੀ ਦੇ ਟਕਨੀਕਲ ਟੀਵੀ ਦੀ ਗੱਲਬਾਤ ਚੱਲਦੀ ਰਹੇਗੀ। ਰੱਬ ਤੁਹਾਨੂੰ ਵਾਹਿਗੁਰੂ ਜੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਕਬਾਖ ਸਿੰਘ ਪੱਟੀ ਸਾਹਿਬ ਮੇਰੇ ਨਾਲ ਬਾਅਦ ਸੰਪਰਕ ਕਰਨਾ ਹੋਵੇ 416-452-2522। ਟਕਨੀਕਲ ਟੀਵੀ ਵਿਰਾਸਤ ਟੀਵੀ ਵੱਖ ਵੱਖ ਪਲੇਟਫਾਰਮ ਤੇ ਚੱਲਦਾ ਦੇਖ ਸਕਦੇ ਹੋ। ਸੋ ਅੱਜ ਦਾ ਇਹ ਪ੍ਰੋਗਰਾਮ ਦਾ ਇੱਥੇ ਸਮਾਪਤੀ ਕਰਦੇ ਹਾਂ ਤੇ ਫਿਰ ਮਿਲਦੇ ਹਾਂ ਵੀਕਡੇ ਵਿੱਚ 24 ਘੰਟੇ 7 ਦਿਨ ਵਿਰਾਸਤ ਟੀਵੀ ਤੇ 416-452-2522। ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਤੇ ਅਗਲੇ ਹਫ਼ਤੇ ਆਪਾਂ ਫੋਨ ਕਾਲਸ ਲਵਾਂਗੇ ਤੇ ਜਿਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਉਹ ਤੁਸੀਂ ਯੋਗਦਾਨ ਜ਼ਰੂਰ ਪਾਉਣਾ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।
ਵਿੱਚ ਕਲੂਰ ਪ੍ਰਕਾਸ਼ ਹੋਇਆ, ਬਖਸ਼ੀ ਰੋਸ਼ਨੀ ਜਿਲੇ ਸੰਸਾਰ ਤਾਈ, ਸਿੱਧਾ ਸਾਫ ਰਸਤਾ ਲੱਭਿਆ ਪੁਰਿਆਂ ਨੂੰ
ਕਿਵੇਂ। ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
Investment alert!
ਜੀ ਹਾਂ, 125 acres ਜ਼ਮੀਨ ਕਾ ਟੁਕੜਾ ਬ੍ਰੈਂਟ ਕੇ ਸ਼ਹਿਰ ਮੇ ਜਿਸਕੇ 3 ਸਾਈਡ ਪੇ ਸੜਕ ਲਗਤੀ ਹੈ, 1000 feet ਰਾਈਟ ਔਨ ਹਾਈਵੇ 2, ਦੂਸਰੀ ਸਾਈਡ ਪੇ ਹਾਈਵੇ 403, ਤੀਸਰੀ ਸੜਕ ਪ੍ਰਾਪਰਟੀ 9 ਕੀ ਹੈ। ਇਸਮੇ 3 bedroom ਕਾ ਏਕ ਘਰ ਬਣਾ ਹੁਆ ਹੈ, ਸਾਥ ਮੇ ਏਕ ਬੜਾ ਸ਼ੈਡ, ਇੱਕ ਵੱਡਾ ਬਾਨ ਵੀ ਹੈ। ਯਾਦ ਰੱਖੋ, ਇਹਦੇ ਚ 82 acres ਜ਼ਮੀਨ ਫਾਰਮਿੰਗ ਦੇ ਵਾਸਤੇ ਇਸਤੇਮਾਲ ਹੋ ਰਹੀ ਹੈ। ਇਟਸ ਅ ਮਨੀ ਪ੍ਰੋਡਿਊਸਿੰਗ ਪ੍ਰਾਪਰਟੀ, ਪੋਟੈਂਸ਼ੀਅਲ ਫਿਊਚਰ ਡਿਵੈਲਪਮੈਂਟ ਲੈਂਡ, ਐਸ ਇਟ ਇਜ਼ ਰਾਈਟ ਔਨ ਹਾਈਵੇ 403। 125 acres ਆਫ ਲੈਂਡ ਇਨ ਬ੍ਰੈਂਟ। Call Arifa Muzaffar, 647-898-6245.
Divorce ya custody di ladai zindagi di sab ton aukhi ladai hundi hai, kyunki tusi os shakhs na lad rahe hunde ho
ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ, ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
क्या आपको मालूम है कि खाना बनाते वक्त तवज्जो ना देना आग लगने की सबसे बड़ी वजह है। आप इसमें शुमार ना हो, खाना बनाते वक्त एहतियात करें। ब्रैम्पटन फायर एंड एमरजेंसी सर्विसेज आपको मुहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों का इस्तेमाल ना करें। बारबेक्यू सिर्फ बाहर ही करें, अपने गैराज में बारबेक्यू ना करें या आग लगने वाली लवाजमात अपने गैराज से दूर रखें। अपने गैराज को साफ रखें और अपने साथ दूसरों को भी महफूज रखें। ब्रैम्पटन फायर एंड एमरजेंसी सर्विसेज की तरफ से एक पैगाम।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-6220